नानक पद पंकज बंदन पद पंकज बंदन सिमरंगद दुख निकंदन श्री अमरदास हृदय नित त्याहु हृदय नित श्री गुरु रामदास गुण गाओ श्री अर्जन विघ्नन के नाशक विघ्नन सक श्री हर गोविंद शुभ सो मत प्रकाशक श्री हर राय नमो कर जोरी नमो जोरी श्री हर कृष्ण मनाओ बहोरी देव बहादुर परम कृपाला सतगुर परम कृपाला श्री गुरु गोविंद सिंह बिसाला तरों तरा पर पुन पुन सीसा जी पुन पुन सीसा बंदो बार बार जगदीसा एक ओंकार सतगुरु देह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
जो पीर किसी कथा तिलक मरदाने अब सुन जो ब्रा प्रगटाने पूर्व विदते मन सतरूपा नारकीय उपजे गुण ने अनुपा
वाहिगुरु जी का खालसा वाहिगुरु जी की फतेह धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दा अवतार बाणी दे बोहित धन धन श्री गुरु ग्रंथ साहिब महाराज जी दी पावन पवित्र हजूरी अंदर जुड़ बैठे गुरु खालसा साह संगत जी आप जी दे अत्यंत वड्डे भाग हन जो सतगुरु महाराज जी दे पावन पवित्र चरणा कमलां विखे संध्या दे दीवाना दियां हाजरियां भर रहे हो सतगुरु महाराज जी दी अपार कृपा है जो आप जी निधा प्रति गुर इतिहास लड़ीवार कथा विचारां सरवण करदे हो सतगुरु नानक देव महाराज जी भाई मरदाने नू भाई बाले नू जेड़ा हरनाक्ष दा भरा हरण कश्यप अते जेड़े बैरा अवतार आपस विच जेड़ा युद्ध होया उहदे बारे वर्णन कर रहे हैं। जेड़ा कश्यप मुनि सी पातशाह जी ने वर्णन किया कहते हे भाई मरदाना जी कश्यप मुनि दे घर दो पुत्र पैदा होए दोवे पुत्रां नूं राक्ष होण दा शराप सी इह शराप सी आकाशवाणी दा वी तुहाडे घर दो पुत्र पैदा होणगे उह पुत्र एक तो एक राक्षस वृत्ति वाले होणगे ते दोवें ही इन्नी ज्यादा राक्षस वृत्ति होएगी भी धर्म नहीं रहन देणगे धरती उपर हुण ऋषियां दे पुत्र ਕਸ਼ਿਪ ਮੁਨੀ ਰਿਸ਼ੀ ਜੀ ਸੀ ਤੇ ਉਹਨਾਂ ਘਰ ਰਾਕਸ਼ਸ ਬਿਰਤੀ ਦੇ ਦੋ ਪੁੱਤਰ ਪੈਦਾ ਹੋਣੇ, ਉਹਦਾ ਕਾਰਨ ਵੀ ਦੱਸ ਦਿੱਤਾ ਪਾਤਸ਼ਾਹ ਨੇ। ਕਹਿੰਦੇ ਵੀ ਉਹਨਾਂ ਨੇ ਮਾੜੇ ਸਮੇਂ ਦੇ ਵਿੱਚ ਭੋਗ ਕੀਤਾ ਜਿਸ ਸਮੇਂ ਭੋਗ ਨਹੀਂ ਕਰਨਾ ਚਾਹੀਦਾ ਸੀ, ਉਸ ਕਰਕੇ ਉਹਨਾਂ ਨੂੰ ਇਹ ਸ਼ਰਾਪ ਮਿਲਿਆ ਵੀ ਤੁਸੀਂ ਤਾਂ ਰਿਸ਼ੀ ਮੁਨੀ ਹੋ ਪਰ ਮਾਇਆ ਦੇ ਜਾਲ ਵਿੱਚ ਫਸਣ ਕਰਕੇ ਤੁਹਾਡੇ ਘਰ ਰਾਕਸ਼ਸ ਬਿਰਤੀ ਦੇ ਦੋ ਪੁੱਤਰ ਪੈਦਾ ਹੋਣਗੇ। ਸੋ ਗੁਰੂ ਨਾਨਕ ਦੇਵ ਮਹਾਰਾਜ ਦੱਸਦੇ ਹਨ, ਕਹਿੰਦੇ ਹੇ ਮਰਦਾਨਾ ਜੀ, ਜਿਹੜਾ ਇਹ ਹਰਨ ਕਸ਼ਪ ਵੱਡਾ ਪੁੱਤਰ ਸੀ, ਪ੍ਰਹਿਲਾਦ ਦਾ ਚਾਚਾ, ਹਰਨਾਕਸ਼ ਦਾ ਭਰਾ, ਇਹ ਜਿਹੜਾ ਕਸ਼ਪ ਸੀ ਹਰਨ ਕਸ਼ਪ, ਇਹਦਾ ਸੁਭਾਅ ਐਸਾ ਸੀ ਵੀ ਇਹਨੇ ਸਾਰੀ ਧਰਤੀ ਨੂੰ ਜਿੱਤ ਲਿੱਤਾ ਤੇ ਧਰਤੀ ਨੂੰ ਛੇਵੇਂ ਪਤਾਲ ਵਿੱਚ ਜਾ ਕੇ ਟਿਕਾ ਦਿੱਤਾ। ਛੇਵੇਂ ਪਤਾਲ ਵਿੱਚ ਧਰਤੀ ਐਸੀ ਥਾਂ ਤੇ ਟਿਕਾ ਦਿੱਤੀ ਜਿੱਥੋਂ ਧਰਤੀ ਦੇ ਉੱਪਰ ਰਹਿਣ ਵਾਲੇ ਜੀਵ ਜੰਤ ਖਤਮ ਹੋ ਗਏ, ਪ੍ਰਿਥਵੀ ਉੱਪਰ ਨੀਰਾ, ਸਾਰੇ ਪਾਸੇ ਪਾਣੀ ਪਾਣੀ ਜਾਪਦਾ ਸੀ, ਧਰਤੀ ਵਾਲੀ ਥਾਂ ਨਾ ਰਹੀ। ਇੱਕ ਪ੍ਰਿਥਵੀ ਹੈ, ਪ੍ਰਿਥਵੀ ਉੱਪਰ ਜਿੱਥੇ ਮਿੱਟੀ ਪਹਾੜ ਰਹਿਣ ਵਾਲੀ ਥਾਂ ਹੋਵੇ ਉਹਨੂੰ ਧਰਤੀ ਕਹਿੰਦੇ ਨੇ, ਤੇ ਜਿੱਥੇ ਪਾਣੀ ਹੋਵੇ ਉਹਨੂੰ ਜਲ ਥਾਂ, ਜਲ ਤੇ ਥਲ ਮਿਲ ਕੇ ਪ੍ਰਿਥਵੀ ਬਣਦੀ ਹੈ। ਪ੍ਰਿਥਵੀ ਦੀ ਪਤਾਲ ਦੇ ਵਿੱਚ ਧਰਤੀ ਨੂੰ ਛੇਵੇਂ ਪਤਾਲ ਵਿੱਚ ਟਿਕਾ ਦਿੱਤਾ, ਜੀਵ ਜੰਤ ਰਹਿਣੇ ਖਤਮ ਹੋ ਗਏ, ਸਾਰੇ ਪਾਸੇ ਇਸ ਹਰਨ ਕਸ਼ਪ ਦੀ ਜਿੱਤ ਸੀ, ਸਭ ਪਾਸੇ ਆਪਣਾ ਰਾਜ ਕਰਦਾ ਸੀ। ਤਾਂ ਪਾਤਸ਼ਾਹ ਜੀ ਕਹਿੰਦੇ, ਭਾਈ ਮਰਦਾਨਾ ਜੀ, ਹਰਨ ਕਸ਼ਪ ਤਾਂ ਇਹੋ ਜਿਹਾ ਸੀ, ਹੁਣ ਤੁਹਾਨੂੰ ਜਿਹੜੇ ਬੈਰਾ ਅਵਤਾਰ ਇਸ ਸੰਸਾਰ ਵਿੱਚ ਵਿਸ਼ਨੂੰ ਜੀ ਨੇ ਧਾਰਿਆ ਉਹਦੇ ਬਾਰੇ ਕਥਾ ਸੁਣਾਉਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਰਾ ਅਵਤਾਰ ਦੀ ਕਥਾ ਸੁਣਾ ਰਹੇ ਨੇ। ਸੋ ਪਾਤਸ਼ਾਹ ਜੀ ਨੇ ਜਿਵੇਂ ਭਾਈ ਮਰਦਾਨੇ ਨੂੰ ਕਥਾ ਸੁਣਾਈ, ਉਹ ਭਾਈ ਬਾਲਾ ਜੀ ਸਾਨੂੰ ਦੱਸ ਰਹੇ ਹਨ। ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ, ਜੋ ਕਥਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੀ ਹੈ, ਉਸ ਕਥਾ ਦਾ ਆਨੰਦ ਮਾਣਨ ਲਈ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਇਤੀ ਕਥਾ ਏ ਲੱਖ ਮਰਦਾਨੇ, ਆਪ ਸੁਣ ਜਿਓ ਬੜਾ ਪ੍ਰਗਟਾਨੇ।
ਇਤੀ ਦਾ ਮਤਲਬ ਹੈ ਇੱਥੇ ਤਾਈ, ਇਤੀ ਇੱਥੇ ਤਾਈ। ਭਾਈ ਮਰਦਾਨਾ ਜੀ, ਇੱਥੇ ਤੱਕ ਮੈਂ ਤੁਹਾਨੂੰ ਹਰਨ ਕਸ਼ਪ ਰਾਕਸ਼ਸ ਦੀ ਬਿਰਤੀ ਬਾਰੇ ਦੱਸਿਆ ਵੀ ਜਿਹੋ ਜਿਹਾ ਉਹਦਾ ਸੁਭਾਅ ਸੀ, ਸਾਰੇ ਪਾਸੇ ਧਰਤੀ ਤੇ ਜਿੱਤ ਕਰ ਲਈ, ਰਾਕਸ਼ਸ ਬਿਰਤੀ ਸੀ, ਬਹੁਤ ਭਿਆੰਕਰ ਸਰੂਪ ਸੀ, ਸਭ ਪਾਸੇ ਜਿੱਤ ਵਾਲਾ ਸੀ। ਤੇ ਭਾਈ ਮਰਦਾਨਾ ਜੀ, ਇਹ ਹਰਨ ਕਸ਼ਪ ਦੀ ਕਥਾ ਹੈ, ਹੁਣ ਅੱਗੇ ਜਿਹੜੀ ਬੈਰਾ ਅਵਤਾਰ ਦੀ ਕਥਾ ਉਹ ਤੁਹਾਨੂੰ ਦੱਸਦੇ ਹਾਂ।
ਪੂਰਬ ਵਿਦਤੇ ਮਨ ਸਤ ਰੂਪਾ, ਨਰਤੀ ਉਪਜੇ ਗੁਣ ਅਨੁਪਾ।
ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੇ ਭਾਈ ਮਰਦਾਨਾ ਜੀ, ਪੂਰਬਲੇ ਸਮੇਂ ਵਿੱਚ ਬ੍ਰਹਮਾ ਨੇ ਦੋ ਸ਼ਕਤੀਆਂ ਪੈਦਾ ਕੀਤੀਆਂ। ਇੱਕ ਸ਼ਕਤੀ ਪੁਰਸ਼ ਜਾਤੀ ਨਾਲ ਸੰਬੰਧ, ਇੱਕ ਸ਼ਕਤੀ ਇਸਤਰੀ ਜਾਤੀ ਨਾਲ ਸੰਬੰਧਕ। ਇੱਕ ਪੁਰਸ਼ਵਾਚਕ, ਇੱਕ ਇਸਤਰੀ ਵਾਚਕ, ਦੋ ਸ਼ਕਤੀਆਂ ਪੈਦਾ ਕੀਤੀਆਂ। ਉਹਨਾਂ ਵਿੱਚੋਂ ਇੱਕ ਸ਼ਕਤੀ ਮਨ ਤੇ ਦੂਸਰੀ ਸੱਤ ਰੂਪ ਬੁੱਧੀ, ਇਹ ਦੋ ਸ਼ਕਤੀਆਂ ਬ੍ਰਹਮਾ ਨੇ ਪੈਦਾ ਕੀਤੀਆਂ।
ਵਿਦਸੋ ਕਹੇ ਬਿਨੈ ਸੁਣ ਲੀਜੈ, ਆਪਣੀ ਸੇਵਾ ਮੈਂ ਕੁਛ ਦੀਜੈ।
ਜਿਹੜੀਆਂ ਇਹ ਦੋ ਸ਼ਕਤੀਆਂ, ਇੱਕ ਪੁਰਸ਼ ਤੇ ਇੱਕ ਇਸਤਰੀ, ਦੋ ਸ਼ਕਤੀਆਂ ਪੈਦਾ ਕੀਤੀਆਂ, ਦੋ ਦੇਵੀ ਦੇਵਤੇ ਪੈਦਾ ਕੀਤੇ, ਉਹ ब्रह्मा दे पुत्र होने करके ब्रह्मा नूं अपना गुरु पिता मान के अपने आप नूं सिख जान के अपने आप नूं ब्रह्मा दा पुत्र पिता जान के कहन लगे हे पिता जी हे ब्रह्मा जी अपनी कुछ सेवा साडे हिस्से भी बख्श दवो। उन्हां दो शक्तियां ने ब्रह्मा जी कोलों कुछ सेवा मंगी सी।
पुत्र सिख की ए शुभ रीति गुरपित आयस करा सा प्रीति।
ए दो शक्तियां ने वचन किया हे ब्रह्मा जी हे पिता जी पुत्र ते पुत्री दा एक कर्म है भी अपने पिता दा क्या होया वचन पूरा करे। पिता गुरु समान है पिता सब पासे जीव नू बच्चे नू चलन वास्ते सिखांदा ते सारी सिख्या देण वाले सारे संसार दे रचना तुसी हो ते ब्रह्मा जी असी तुहाडे पुत्र हां सानू कोई वचन बख्शो कोई आग्ञा बख्शो साडा फर्ज है असी तुहाडी आग्ञा पूरी करांगे।
ताते हमको चित गुसाई दया धार निज दियो बचाए।
इसे करके हे पिता जी हे ब्रह्मा जी तुसी सानू बनाया ते जेड़ा सानू बनाण वाला हुंदा ओदा साडे उपर पूरा हक है तुसी सानू कोई सेवा बख्शो जिदे नाल असी कोई सेवा करके अपना धर्म पूरा कर सकीए अपना पुत्र रूपी धर्म जो पुत्र दा अपने पिता प्रति धर्म है उस धर्म नू असी निभा सकीए कोई सेवा बख्शो।
सुन मन के अस बैन विदाता बोलत प्रे सुनो ए ताता।
ए वचन सुन के विधाता ब्रह्मा जी कहन लगे हे पुत्र सुनना करो जे तुसी कोई सेवा करना चाहते हो ता ए सेवा है।
तुम पर मैं तो प्रसन्न माना दंपत्रो सहत कल्याणा।
तुसी दोवे शक्तियां हो पति पत्नी दे न्याय मन ते बुद्धि मन पति है ते बुद्धि इसकी पत्नी है। तुसी दंपति सृष्टि ते जाके धरती ते जीवां विच वरत के कल्याण करो मेरी तुहाडे उपर बड़ी कृपा मैं तुहाडे उपर बड़ा प्रसन्न हां मैं तुहानू आप बनाया मन ते बुद्धि नू। ब्रह्मा जी कहिंदे हे पुत्र पुत्री तुसी मेरे वास्ते पुत्र पुत्री हो आपस विच दंपति पति पत्नी संसार दे विच जाके संसार दा कल्याण करो।
जेकर हम सेवा तुम मांगी अस प्रकार की जान रागे।
जेकर तुसी साडे तो कोई सेवा मंगी है ना ता बड़े प्यार दे नाल खुशी दे नाल ए सेवा करियो जे।
निज शरीर ते सुति उपजावो धर्म सहित चित राज कमावो।
अपने शरीर तो पुत्र पैदा करके धरती दे उपर चंगी तरह सब थावां राज करके धर्म रूपी राज करना है धर्म प्रसार करना है धर्म दा राज करके धरती दे उपर तुसी संसार दी कार विहार बिरतियां चलानियां। ब्रह्मा ने मन ते बुद्धि नू ए सत स्वरूप जिनू मन ते सत रूपा चेतन रूप यानी बुद्धि इन्हां नू दोवां नू पैदा कीता ते आख्या भी तुसी संसार विच जावो मन ते बुद्धि दोवें इकट्ठे होके धर्म रूपी राज प्रसार रूपी पुत्र पैदा करके धर्म रूपी ए पुत्र है मन ते बुद्धि करके धर्म वध सकदा। जिन्हां दे मन साफ है जिन्हां दी बुद्धि निर्मल है उत्थे धर्म प्रसार है उत्थे धर्म वास्ते कोई दिखावा करन दी लोड़ ही नहीं उत्थे धर्म अपने आप पक्का। हे पुत्र तुसी संसार विच पति पत्नी दे न्याई राज प्रसार पुत्र पैदा करके खुशी दे नाल संसार विच एक एक जीवा दे विच रह के वर्तना करो।
धर्म सहित चित राज कमावो मत कर जे जो विशन गुण खाने पर जा रख अब करो माने।
ਤੇ ਕਹਿਣ ਲੱਗੇ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਧਰਤੀ ਤੇ ਜਾ ਕੇ ਰਾਜ ਕਰਨਾ, ਧਰਮ ਦਾ ਪ੍ਰਸਾਰ ਕਰਨਾ, ਤੇ ਧਰਮ ਦੇ ਵਿੱਚ ਜਿਹੜੇ ਗੁਣਾਂ ਦੇ ਖਾਨ ਵਿਸ਼ਵ ਸਰੂਪ ਅਕਾਲ ਮੂਰਤ ਜਿਹੜੇ ਸਰੂਪ ਹਨ, ਉਸ ਅਕਾਲ ਪੁਰਖ ਦਾ ਨਾਮ ਜਪਾਉਣਾ ਸਾਰੀਆਂ ਥਾਵਾਂ ਤੇ। ਤੁਸੀਂ ਸਾਰਿਆਂ ਜੀਵਾਂ ਦੇ ਵਿੱਚ ਵਸ ਕੇ ਚੰਗਾ ਵਾਸਾ ਕਰਨਾ, ਚੰਗਾ ਸਰੂਪ ਰੱਖਣਾ, ਤੇ ਹਰ ਇੱਕ ਜੀਵਾਂ ਦੇ ਹਿਰਦੇ ਅੰਦਰ ਨਾਮ ਚੇਤਨਤਾਈ ਸੱਤ ਸਰੂਪ ਦਾ ਪ੍ਰਕਾਸ਼ ਕਰਕੇ ਸਭ ਨੂੰ ਨਾਮ ਜਪਾਉਣਾ, ਤੇ ਜਿਹੜਾ ਵਿਸ਼ਨ ਸਰੂਪ ਦਾ ਨਾਮ ਸਭ ਤੋਂ ਉੱਤਮ ਹੈ, ਉਸ ਵਿਸ਼ਨ ਸਰੂਪ ਅਕਾਲ ਪੁਰਖ ਦਾ ਨਾਮ ਸਭ ਥਾਵਾਂ ਤੇ ਜਪਾਣਾ ਕਰੋ।
ਜਿਨ ਸ਼੍ਰੀ ਪ੍ਰਭ ਨੇ ਤੋਖਨ ਕੀਨੋ ਮੰਦ ਭਾਗ ਜਗ ਅਪਜਸ ਲੀਨੋ,
ਕਹਿੰਦੇ ਵੀ ਜਿਹੜੇ ਜਨਾਂ ਨੇ ਜਿਹੜੇ ਜੀਵਾਂ ਨੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਉਹਨਾਂ ਦੇ ਮੰਦ ਭਾਗ ਹਨ, ਮਾੜੇ ਭਾਗ ਨੇ, ਤਾਂ ਕਿ ਉਹ ਪਰਮਾਤਮਾ ਦਾ ਨਾਮ ਨਹੀਂ ਜਪ ਸਕੇ। ਨਾਮ ਕੇਵਲ ਚੰਗੇ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਦੇ ਵੱਡੇ ਭਾਗ ਹੋਣ, ਕਿਰਪਾ ਹੋ ਜਾਵੇ, ਉਹ ਨਾਮ ਜਪ ਸਕਦੇ ਹਨ, ਕਿਉਂਕਿ ਹੀਰਾ ਅਮੋਲਕ ਵਸਤੂਆਂ ਕੇਵਲ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀਆਂ ਹਨ। ਜਿਨ੍ਹਾਂ ਨੂੰ ਵੱਡੀਆਂ ਚੀਜ਼ਾਂ ਮਿਲ ਜਾਣ, ਉਹਨਾਂ ਦੇ ਭਾਗ ਵੱਡੇ ਹੁੰਦੇ ਹਨ, ਤੇ ਨਾਮ ਰੂਪੀ ਅਮੋਲਕ ਹੀਰਾ ਕਿਸੇ ਕਿਸੇ ਨੂੰ ਮਿਲਦਾ, ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ ਉਹਨਾਂ ਦੇ ਮਾੜੇ ਭਾਗ ਹਨ। ਇਸ ਕਰਕੇ ਹੇ ਪੁੱਤਰ ਪੁੱਤਰੀ, ਤੁਸੀਂ ਸੰਸਾਰ ਤੇ ਜਾ ਕੇ ਰਾਜ ਧਰਮ ਪ੍ਰਸਾਰ ਕਰਕੇ ਅਕਾਲ ਪੁਰਖ ਦਾ ਨਾਮ ਜਪਾਣਾ ਹੈ।
ਹਰ ਕੋ ਜਜਨ ਪ੍ਰਜਾ ਰਖਵਾਰੇ, ਇਹ ਸੇਵਾ ਵੱਡ ਜਾਨ ਹਮਾਰੇ,
ਤੇ ਕਹਿੰਦੇ ਬੜੇ ਖੁਸ਼ ਹੋਏ ਵੀ ਸਾਡੀ ਇਹ ਸੇਵਾ ਹੈ ਵੀ ਅਸੀਂ ਸੰਸਾਰ ਦੇ ਵਿੱਚ ਜਾ ਕੇ ਧਰਮ ਦਾ ਪ੍ਰਸਾਰ ਕਰਾਂਗੇ। ਇਹ ਜਾਣ ਕੇ ਆਪਣੀ ਸੇਵਾ ਮੰਨ ਕੇ ਬੜੇ ਖੁਸ਼ ਹੋਏ ਦੋਵੇਂ।
ਸੁਣ ਕਰ ਮਨ ਬੋਲਿਓ ਬਿਦ ਸਾਥੇ, ਰਾਵਰ ਕੀ ਆਇਤ ਮਮ ਮਾਥੇ।
ਤਾਂ ਕਹਿਣ ਲੱਗੇ ਮਹਾਰਾਜ, ਸਾਨੂੰ ਧਰਤੀ ਤੇ ਜਾਣ ਦੀ ਬੜੀ ਖੁਸ਼ੀ ਹੈ, ਆਪ ਜੀ ਨੇ ਜੋ ਸਾਨੂੰ ਸੇਵਾ ਲਾਈ ਹੈ ਉਹ ਸੇਵਾ ਸਾਨੂੰ ਸਿਰ ਮੱਥੇ ਪ੍ਰਵਾਨ ਹੈ, ਪਰ ਇੱਕ ਬੇਨਤੀ ਹੈ ਵੀ ਜਿਹੜੀ ਧਰਤੀ ਹੈ ਨਾ, ਧਰਤੀ ਤੇ ਸੇਵਾ ਤੇ ਕਰਨੀ ਸਾਨੂੰ ਪ੍ਰਵਾਨ ਹੈ, ਪਰ ਕਿਰਪਾ ਕਰਕੇ ਇਸ ਵਿਧੀ ਦਾ, ਇਸ ਸ਼ੰਕੇ ਦਾ ਨਿਵਾਰਨ ਕਰ ਦਵੋ।
ਮੈਂ ਅਲ ਪ੍ਰਜਾ ਸਰਵ ਸਮੀਤਾ, ਜਲ ਮੈਂ ਧਰਾ ਨਾ ਪਾਏ ਨਕੇਤਾ।
ਮਹਾਰਾਜ, ਅਸੀਂ ਧਰਤੀ ਤੇ ਰਾਜ ਤਾਂ ਕਰ ਲਵਾਂਗੇ, ਪਰ ਕਿਰਪਾ ਕਰਕੇ ਦੱਸੋ, ਧਰਤੀ ਤਾਂ ਪਾਣੀ ਵਿੱਚ ਟਿੱਕੀ ਹੋਈ ਹੈ, ਧਰਤੀ ਨੂੰ ਤਾਂ ਪਾਣੀ ਦੇ ਵਿੱਚ ਲੈ ਗਏ ਰਾਖਸ਼ ਛੇਵੇਂ ਪਤਾਲ ਵਿੱਚ ਜਾ ਕੇ ਟਿਕਾਇਆ ਹੋਇਆ, ਤਾਂ ਮੈਂ ਕਿਹੜੀ ਪ੍ਰਜਾ ਤੇ ਰਾਜ ਕਰਾਂਗਾ, ਕਿਸ ਨੂੰ ਨਾਮ ਜਪਾਵਾਂਗਾ, ਕਿਸ ਨੂੰ ਸੱਚ ਰੂਪ ਦੱਸਾਂਗਾ। ਇਹ ਮਹਾਰਾਜ, ਇਹ ਬ੍ਰਹਮਾ ਜੀ, ਤੁਸੀਂ ਦੱਸੋ, ਧਰਤੀ ਦਾ ਤਾਂ ਰਾਖਸ਼ਾਂ ਨੇ ਬੁਰਾ ਹਾਲ ਕਰ ਦਿੱਤਾ, ਧਰਤੀ ਨੂੰ ਦੁੱਖ ਦਿੰਦੇ ਨੇ, ਤੇ ਉਸ ਧਰਤੀ ਤੇ ਮੈਂ ਕਿਵੇਂ ਟਿਕ ਸਕਦਾ, ਨਾ ਮੈਂ ਰਹਿ ਸਕਦਾ ਪਾਣੀ ਵਿੱਚ, ਤੇ ਨਾ ਹੀ ਸੰਸਾਰਕ ਲੋਕ ਜੀ ਸਕਦੇ ਹਨ।
ਇਸ ਥਾਂ ਰਹਿ ਰਾਜ ਕਮਾਵੋ, ਰਾਜ ਪ੍ਰਜਾ ਕੋ ਕਹਾਂ ਬਸਾਵੋ।
ਇਸ ਥਾਂ ਤੇ ਆਪ ਰਾਜ ਕਰਾਂਗਾ, ਤੇ ਆਪਣੀ ਪ੍ਰਜਾ ਦਾ ਬਸਾਵਾ, ਇਨਸਾਨ ਮਨੁੱਖ ਤਾਂ ਜੀਵ ਜਿੰਨੇ ਵੀ ਹਨ, 84 ਲੱਖ ਜੂਨੀਆਂ ਦੇ ਜੀਵ ਪਾਣੀ ਦੇ ਵਿੱਚ ਸਾਰੇ ਤਾਂ ਨਹੀਂ ਨਾ ਰਹਿ ਸਕਦੇ, ਜਿਹੜੇ ਧਰਤੀ ਤੇ ਤੁਰਨ ਵਾਲੇ ਨੇ ਉਹ ਜਲ ਵਿੱਚ ਨਹੀਂ ਜਾ ਸਕਦੇ, ਜਿਹੜੇ ਆਕਾਸ਼ ਚ ਉੱਡਦੇ ਨੇ ਉਹ ਪਾਣੀ ਵਿੱਚ ਨਹੀਂ ਰਹਿ ਸਕਦੇ। ਸਭ ਦਾ ਆਪਣਾ ਜਲ, ਥਲ, ਆਕਾਸ਼, ਤਿੰਨਾਂ ਸਭਾ ਤਰੀਕਿਆਂ ਦਾ, ਜੀਵਾਂ ਦਾ ਆਪਣਾ ਆਪਣਾ ਟਿਕਾ ਹੈ। ਤੇ ਬ੍ਰਹਮਾ ਜੀ, ਮੈਂ ਕਿਸ ਥਾਂ ਤੇ ਆਪ ਰਾਜ ਕਰਾਂਗਾ, ਤੇ ਕਿਸ ਥਾਂ ਤੇ ਆਪਣੀ ਪ੍ਰਜਾ ਦਾ ਰਾਜ ਕਰਾਵਾਂਗਾ।
ਜੇ ਅਸਬਿਦ ਕੀ ਚਾਹਤ ਮਾਰੀ, ਕਿਸੂ ਯਤਨ ਲਿਓ ਧਰਨ ਉਦਾਰੇ।
ਮਹਾਰਾਜ, ਜੇ ਤੁਸੀਂ ਸਾਨੂੰ ਧਰਤੀ ਤੇ ਭੇਜਣਾ ਚਾਹੁੰਦੇ, ਜੇ ਧਰਤੀ ਦੇ ਉੱਪਰ ਆਪਣਾ ਪ੍ਰਸਾਰ ਬ੍ਰਹਮਾ ਦੀ, ਵਿਸ਼ਨੂੰ ਜੀ ਦੀ ਉਸਤਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਕ ਕੰਮ ਕਰ ਦਵੋ। ਜਿਹੜੀ ਇਹ ਧਰਤੀ ਹੈ ਨਾ, ਆਪਣੀ ਮਿਹਰ ਦੇ ਨਾਲ, ਆਪਣੀ ਕਿਰਪਾ ਕਰਕੇ ਧਰਤੀ ਦੇ ਸਰੂਪ ਨੂੰ ਸਾਫ ਜਿਵੇਂ ਪਹਿਲਾਂ ਸੀਗੀ ਉਸੇ ਤਰ੍ਹਾਂ ਕਰ ਦੋ, ਨਿਮਤ ਨਵੀਂ। ਜਿਹੜੀ ਧਰਤੀ ਪਾਣੀ ਵਿੱਚ ਡੁੱਬੀ ਹੋਈ ਹੈ ਉਸੇ ਧਰਤੀ ਨੂੰ ਪਹਿਲੇ ਦੀ ਤਰ੍ਹਾਂ ਉਸੇ ਥਾਂ ਤੇ ਟਿਕਾ ਕੇ ਉਵੇਂ ਦੇ ਜੀਵ ਜੰਤ ਜਿਹੜੇ ਪਹਿਲਾਂ ਸੀ ਉਦਾਂ ਦੇ ਪੈਦਾ ਕਰ ਦੇਵੋ। ਜਿੱਦਾਂ ਦਾ ਪਹਿਲਾਂ ਸਰੂਪ ਸੀ ਉਹ ਜਿਹਾ ਸਰੂਪ ਹੋ ਜਾਵੇ ਤਾਂ ਮੈਂ ਧਰਤੀ ਤੇ ਜਾ ਸਕਦਾ, ਪਰ ਜੇ ਪਾਣੀ ਵਿੱਚ ਜਾਣ ਨੂੰ ਕਹੋ ਤਾਂ ਮੈਂ ਕਿੱਥੇ ਰਵਾਂਗਾ ਤੇ ਮੇਰੀ ਪਰਜਾ ਕਿੱਥੇ? ਮਹਾਰਾਜ ਕਿਰਪਾ ਕਰਕੇ ਇਹ ਕੰਮ ਕਰ ਦਵੋ।
ਸੁਣ ਕਰ ਯੋ ਵਿਦ ਕਰਤ ਵਿਚਾਰਾ, ਪਹਿਲਾਂ ਜਲ ਮੈਂ ਪੀਓ ਅਪਾਰਾ।
ਤਾਂ ਬ੍ਰਹਮਾ ਜੀ ਕਹਿਣ ਲੱਗੇ, ਕਹਿੰਦੇ ਵੀ ਦੇਖੋ ਪੁੱਤਰੋ, ਪਹਿਲੇ ਸਮੇਂ ਦੇ ਵਿੱਚ ਮੈਂ ਪਾਣੀ ਧਰਤੀ ਦਾ ਸਾਰਾ ਪੀ ਲਿੱਤਾ ਸੀ, ਪ੍ਰਿਥਵੀ ਦਾ। ਪ੍ਰਿਥਵੀ ਦਾ ਪਾਣੀ ਪੀ ਲਿੱਤਾ, ਕੇਵਲ ਖਾਲੀ ਧਰਤੀ ਬਚ ਗਈ ਸੀ। ਉਹਦੇ ਨਾਲ ਜੀਵਾਂ ਨੂੰ ਸੋਕਾ ਹੋਣ ਲੱਗ ਪਿਆ, ਧਰਤੀ ਦੇ ਜੀਵ ਦੁਖੀ ਹੋਣ ਲੱਗ ਪਏ, ਪਾਣੀ ਨਾ ਨਜ਼ਰ ਆਇਆ। ਉਸ ਸਮੇਂ ਦੀ ਗੱਲ ਹੈ,
ਬੋਈ ਹੁਤੀ ਨਗਨ ਜਬ ਅਵਨੀ ਰਚੀ ਪਰਜਾ ਤੈਬੋ ਵਿਦ ਰਵਨੀ।
ਉਸ ਸਮੇਂ ਸਾਰੀ ਧਰਤੀ ਪਾਣੀ ਤੋਂ ਬਿਨਾਂ ਨੰਗੀ ਜੀ ਲੱਗਦੀ ਸੀ, ਪਾਣੀ ਤੋਂ ਬਿਨਾਂ ਸਾਰੀ ਧਰਤੀ ਕੁਝ ਚੰਗਾ ਨਹੀਂ ਲੱਗਦਾ ਸੀ, ਸਭ ਪਾਸੇ ਔਖਿਆਈ ਸੀ, ਕੋਈ ਜੀਵ ਜੀ ਨਹੀਂ ਸਕਦਾ ਸੀ। ਪਾਣੀ ਤੋਂ ਬਿਨਾਂ ਕੋਈ ਵੀ ਜੀਵ ਜੰਤ ਨਹੀਂ ਜੀ ਸਕਦਾ, ਨਾ ਆਕਾਸ਼ ਦੇ ਤੇ ਨਾ ਹੀ ਧਰਤੀ ਦੇ, ਕਿਉਂਕਿ ਆਕਾਸ਼ ਹੈ ਹੀ ਪੰਜਵਾਂ ਤੱਤ ਹੈ, ਤੇ ਤੱਤ ਦੇ ਬਿਨਾਂ ਕੋਈ ਚੀਜ਼ ਖਤਮ ਬਣ ਨਹੀਂ ਸਕਦੀ। ਸ੍ਰਿਸ਼ਟੀ ਬਣੀ ਪੰਜਾਂ ਤੱਤਾਂ ਤੋਂ ਹੈ, ਇਹ ਪੰਜਵਾਂ ਤੱਤ ਹੀ ਉੱਥੋਂ ਖੋਹ ਲਈਏ ਤਾਂ ਉੱਥੇ ਕੀ ਸ੍ਰਿਸ਼ਟੀ? ਇਸੇ ਕਰਕੇ ਬ੍ਰਹਮਾ ਜੀ ਕਹਿੰਦੇ ਪਹਿਲੇ ਸਮੇਂ ਵਿੱਚ ਮੈਂ ਪਾਣੀ ਪੀ ਲਿੱਤਾ ਸੀ ਧਰਤੀ ਦਾ, ਉਸ ਸਮੇਂ ਧਰਤੀ ਦਾ ਪੂਰਾ ਬੁਰਾ ਹਾਲ ਸੀ। ਉਸ ਸਮੇਂ ਤਾਂ ਮੈਂ ਦੁਬਾਰਾ ਧਰਤੀ ਰਚ ਦਿੱਤੀ ਸੀ, ਪਾਣੀ ਪਾ ਕੇ ਸਭ ਕੁਛ ਨਵਾਂ ਨਵੀਕਲਾ ਕਰ ਦਿੱਤਾ ਸੀ।
ਅਪਰਮਾਨ ਜਲ ਬਦਿਓ ਬੋਰੇ ਸਗਰੀ ਕਰਨ ਲੀਨ ਅਬ ਬੋਰੇ।
ਕਹਿੰਦੇ ਪਹਿਲਾਂ ਤਾਂ ਪਾਣੀ ਘਟਿਆ ਸੀ, ਪਾਣੀ ਪਾਣਾ ਸੌਖਾ, ਪਰ ਇਹ ਦੱਸੋ ਵੀ ਹੁਣ ਇੰਨਾ ਪਾਣੀ ਸਭ ਪਾਸੇ ਧਰਤੀ ਨੂੰ ਹੀ ਪਾਣੀ ਦੇ ਵਿੱਚ ਛੇਵੇਂ ਪਤਾਲ ਵਿੱਚ ਲੈ ਗਏ ਨੇ, ਰਾਕਸ਼ਾਂ ਨੇ ਐਸੀ ਬਿਰਤੀ ਕੀਤੀ, ਹੁਣ ਦੱਸੋ ਮੈਂ ਕੀ ਕਰ ਸਕਦਾ? ਬ੍ਰਹਮਾ ਜੀ ਵੀ ਸੋਚ ਵਿੱਚ ਪੈ ਗਏ, ਮਨ ਚ ਸੋਚਦੇ ਪਏ ਹਨ,
ਇਸ ਪ੍ਰਕਾਰ ਇਸ ਵੈਰ ਟਿਕਾਉ ਨਾਨਾ ਬਿਨ ਕੀ ਰਚਨ ਰਚਾਉ।
ਬ੍ਰਹਮਾ ਜੀ ਮਨ ਨੂੰ ਕਹਿਣ ਲੱਗੇ, ਹੇ ਮਨੋ, ਇਸ ਧਰਤੀ ਨੂੰ ਕਿਸ ਵਿਧੀ ਦੇ ਨਾਲ ਮੈਂ ਟਿਕਾ ਸਕਦਾ? ਮੈਂ ਆਪ ਸੋਚਦਾ ਪਿਆ ਵੀ ਧਰਤੀ ਦਾ ਇੰਨਾ ਬੁਰਾ ਹਾਲ ਰਾਕਸ਼ਾਂ ਨੇ ਕਰ ਦਿੱਤਾ, ਇਸ ਧਰਤੀ ਨੂੰ ਦੁਬਾਰਾ ਜਿਸ ਥਾਂ ਤੇ ਟਿਕੀ ਸੀ ਉਸ ਥਾਂ ਤੇ ਦੁਬਾਰਾ ਕਿਸ ਵਿਧੀ ਨਾਲ ਟਿਕਾਵਾਂ? ਇਹ ਸੁਣ ਕੇ, ਇਹ ਦੇਖ ਕੇ ਮੇਰਾ ਵੀ ਦਿਲ ਧੜਕਦਾ, ਮੈਂ ਵੀ ਹੈਰਾਨ ਹੁੰਦਾ। ਬ੍ਰਹਮਾ ਜੀ ਕਹਿੰਦੇ ਮੈਂ ਵੀ ਇਸ ਗੱਲ ਤੇ ਬਹੁਤ ਚਿੰਤਾ ਸੋਚਦਾ ਵਾਂ, ਵਿਚਾਰ ਕਰਦਾ ਹਾਂ।
ਨਾਭ ਕਮਲ ਤੇ ਜਨਮ ਪਇਓ ਜਬ ਜਗਤ ਰਚਨਾ ਪ੍ਰਭ ਆਇਸ ਦੀ ਤਬ।
ਬ੍ਰਹਮਾ ਜੀ ਕਹਿੰਦੇ ਜਦੋਂ ਜਗਤ ਦੇ ਰਚਨਹਾਰ ਸਵਾਮੀ ਅਕਾਲ ਪੁਰਖ ਨੇ ਮੇਰੀ ਰਚਨਾ ਕੀਤੀ ਸੀ ਨਾਭ ਕਮਲ ਦੇ ਵਿੱਚੋਂ, ਉਸ ਸਮੇਂ ਨਾਭੀ ਕਮਲ ਦੇ ਵਿੱਚੋਂ ਜਦੋਂ ਮੈਨੂੰ ਪੈਦਾ ਕੀਤਾ, ਅਕਾਲ ਪੁਰਖ ਜੀ ਨੇ ਮੈਨੂੰ ਉਸ ਸਮੇਂ ਜਗਤ ਦੀ ਰਚਨਾ ਦੀ ਆਗਿਆ ਦਿੱਤੀ ਸੀ। ਅਕਾਲ ਪੁਰਖ ਜੀ ਨੇ, ਬ੍ਰਹਮਾ ਜੀ ਕਹਿੰਦੇ ਮੈਨੂੰ ਆਗਿਆ ਦਿੱਤੀ ਵੀ ਸੰਸਾਰ ਨੂੰ ਪੈਦਾ ਕਰ ਦੇ। ਉਹਨਾਂ ਦੀ ਆਗਿਆ ਦੇ ਨਾਲ ਤਤ ਛੇਨ ਸ੍ਰਿਸ਼ਟੀ ਪੈਦਾ ਹੋ ਗਈ। ਤਤ ਛੇਨ ਉਸੇ ਸਮੇਂ ਸਾਰਾ ਸੰਸਾਰ ਬ੍ਰਹਮਾ ਅਕਾਲ ਪੁਰਖ ਜੀ ਦੀ ਆਗਿਆ ਨਾਲ, ਮੈਂ ਆਗਿਆ ਦੇ ਨਾਲ ਸੰਸਾਰ ਪੈਦਾ ਕੀਤਾ ਸੀ, ਉਸ ਸਮੇਂ ਸੰਸਾਰ ਬਣਿਆ ਸੀ, ਪਰ ਅੱਜ ਤੱਕ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਧਰਤੀ ਨੂੰ ਹਿਲਾ ਕੇ ਪ੍ਰਿਥਵੀ ਦੀ ਸੱਤਵੇਂ ਪਤਾਲ ਦੇ ਵਿੱਚ ਜਾ ਕੇ ਦੱਬ ਦੇਣਾ। ਇਹ ਤਾਂ ਬਹੁਤ ਵੱਡੀ ਗੱਲ ਹੈ, ਇਹੋ ਜਿਹਾ ਕੰਮ ਅੱਜ ਤੱਕ ਨਹੀਂ ਹੋਇਆ ਜਿਹੜਾ ਅੱਜ ਹੋ ਚੁੱਕਾ ਹੈ।
ਮੈਂ ਮੂਤੇ ਅਬ ਹੋਤੀ ਉਪਾਈ ਕਰੈ ਆਪ ਜਗਦੀਸ਼ ਸਾਏ।
ਬ੍ਰਹਮਾ ਜੀ ਕਹਿੰਦੇ ਜਗਤ ਦੇ ਈਸ਼ਵਰ ਸੰਸਾਰ ਦੇ ਮਾਲਕ ਸਵਾਮੀ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਸੰਸਾਰ ਨੂੰ ਮੇਰੇ ਕੋਲੋਂ ਬਣਵਾਇਆ ਸੀ, ਤੇ ਹੁਣ ਆਪ ਹੀ ਉਹ ਇਸ ਸੰਸਾਰ ਨੂੰ ਆਪਣੀ ਆਗਿਆ ਅਨੁਸਾਰ ਇਸ ਸ੍ਰਿਸ਼ਟੀ ਨੂੰ ਠੀਕ ਕਰ ਸਕਦੇ। ਜਿਹੜਾ ਹੁਣ ਇਹ ਕਾਰਾ ਹੋਇਆ, ਅਰਣਕਸ਼ਪ ਨੇ ਧਰਤੀ ਨੂੰ ਛੇਵੇਂ ਪਤਾਲ ਵਿੱਚ ਜਾ ਲੈ ਚੁੱਕਾ, ਇਸ ਨੂੰ ਕੇਵਲ ਅਕਾਲ ਪੁਰਖ ਜੀ ਆਪ ਹੀ ਇਸ ਸ੍ਰਿਸ਼ਟੀ ਨੂੰ ਠੀਕ ਕਰ ਸਕਦੇ ਨੇ। ਜਿਨ੍ਹਾਂ ਨੇ ਪਹਿਲਾਂ ਮੇਰੇ ਕੋਲੋਂ ਇਹ ਸ੍ਰਿਸ਼ਟੀ ਰਚਵਾਈ ਸੀ, ਉਹੀ ਇਸ ਸੰਸਾਰ ਨੂੰ ਦੁਬਾਰਾ ਠੀਕ ਕਰ ਸਕਦੇ ਨੇ।
ਦੁਇਰਾ ਚਿੰਤਤ ਭਇਓ ਮਿਸਾਲ ਜਬ ਉਤੇ ਜੋ ਨਾਸਨ ਛੇਕ।
ਜਦੋਂ ਬਹੁਤ ਜ਼ਿਆਦਾ ਚਿੰਤਾ ਵਿੱਚ ਆ ਗਏ, ਬ੍ਰਹਮਾ ਜੀ ਨੂੰ ਸੋਚ ਆਈ ਵੀ ਮੈਂ ਵਾਰਤਾ ਦੇ ਦਿੱਤਾ ਵੀ ਤੁਸੀਂ ਧਰਤੀ ਤੇ ਰਾਜ ਕਰੋ, ਤੇ ਧਰਤੀ ਤੇ ਰਾਜ ਕਰਨ ਦਾ ਵਰ ਦਿੱਤਾ, ਜੇ ਮੈਂ ਵਰ ਪੂਰਾ ਨਾ ਕਰ ਸਕਾਂ ਤਾਂ ਬ੍ਰਹਮਾ ਦੀ ਅਨਾਦਰੀ ਹੈ। ਮਨ ਚ ਬੜਾ ਸੋਚਣ ਲੱਗ ਪਏ ਤਾਂ ਸੋਚਦਿਆਂ ਹੋਇਆ ਥੋੜੇ ਸਮੇਂ ਪਿੱਛੋਂ ਜਿਹੜੇ ਉਹਨਾਂ ਦੀਆਂ ਨਾਸਾਵਾਂ ਦੇ ਛੇਕ ਸੀਗੇ, ਨਾਸਾਂ ਦੇ ਨੱਕਾਂ ਦੇ, ਉਹਨਾਂ ਨੱਕਾਂ ਦੇ ਛੇਕ ਦੇ ਵਿੱਚੋਂ
ਚਿੰਤੇ ਪ੍ਰਗਟ ਬੜਾ ਭੇ ਜੇ ਜਗ ਧਰਨੀ ਟੇਕ।
ਕਹਿੰਦੇ ਜਿਨ੍ਹਾਂ ਨੇ ਧਰਤੀ ਨੂੰ ਨਵਾਂ ਰੂਪ ਦੇ ਕੇ ਧਰਤੀ ਨੂੰ ਉਸੇ ਤਰ੍ਹਾਂ ਦੁਬਾਰਾ ਟਿਕਾ ਦਿੱਤਾ, ਐਸੇ ਬੈਰਾ ਅਵਤਾਰ ਬ੍ਰਹਮਾ ਦੀ ਨੱਕ ਦੇ ਛੇਕ ਦੇ ਵਿੱਚੋਂ ਪੈਦਾ ਹੋਏ। ਜਦੋਂ ਸਾਹ ਬਾਹਰ ਕੱਢਿਆ, ਸਾਹ ਲੈ ਕੇ ਬ੍ਰਹਮਾ ਨੇ ਸਾਹ ਬਾਹਰ ਕੱਢਿਆ, ਇੰਨੇ ਨੂੰ ਉਹਨਾਂ ਦੀ ਨੱਕ ਦੇ ਵਿੱਚੋਂ ਸੂਰ ਦਾ ਅਵਤਾਰ ਪੈਦਾ ਹੋਇਆ।
ਜੋ ਪਈ ਨਿਕਸੇ ਪ੍ਰਥਮ ਅੰਗੁਸ਼ਟ ਸਮਾਨਾ ਜਦ ਆਕਾਸ਼ ਮੈਂ ਸਦੇ ਮਾਲਾ।
ਜਦੋਂ ਬ੍ਰਹਮਾ ਜੀ ਨੇ ਸਾਹ ਬਾਹਰ ਛੱਡਿਆ ਤਾਂ ਬ੍ਰਹਮਾ ਦੀ ਨੱਕ ਦੇ ਵਿੱਚੋਂ ਇੱਕ ਉਂਗਲੀ ਜਿੰਨਾ ਅੰਗੁਸ਼ਟ ਸਮਾਨਾ, ਇੱਕ ਉਂਗਲੀ ਜਿੰਨਾ ਸੂਰ ਦਾ ਰੂਪ, ਛੋਟਾ ਜਿਹਾ ਉਂਗਲੀ ਜਿੰਨਾ ਸਰੂਪ ਸੂਰ ਦਾ ਨੱਕ ਦੇ ਵਿੱਚੋਂ ਬਾਹਰ ਨਿਕਲਿਆ, ਤੇ ਜਦੋਂ ਆਕਾਸ਼ ਦੇ ਵਿੱਚ ਸਾਹਮਣੇ ਹੌਲੀ ਹੌਲੀ ਇੰਨੀ ਛੇਤੀ ਵੱਧਦਾ ਗਿਆ ਸਰੂਪ, ਵੀ ਇੰਨਾ ਭਾਰੀ ਸਰੂਪ, ਹਾਥੀ ਦਾ ਵੀ ਸਰੂਪ ਇੰਨਾ ਨਹੀਂ ਹੁੰਦਾ, ਵੱਡੇ ਤੋਂ ਵੱਡੇ ਜਾਨਵਰਾਂ ਦੇ ਸਰੂਪ ਵੀ ਥੋੜੇ ਹਨ, ਇਹਨਾਂ ਬਲੀ ਸਰੂਪ ਸੂਰ ਪੈਰਾ ਅਵਤਾਰ ਦਾ ਬਣ ਗਿਆ। ਜਦੋਂ ਧਰਤੀ ਬ੍ਰਹਮਾ ਜੀ ਦੀ ਨੱਕ ਚੋਂ ਬਾਹਰ ਨਿਕਲੇ ਹਨ, ਪਹਿਲਾਂ ਉਂਗਲ ਜਿੰਨੇ ਸੀ, ਪਰ ਹੌਲੀ ਹੌਲੀ ਦੇਹ ਇੰਨੀ ਜ਼ਿਆਦਾ ਵੱਧ ਗਈ ਵੀ ਉਹਨਾਂ ਜਿੰਨਾ ਕਿਸੇ ਦਾ ਵੀ ਸਰੂਪ ਨਹੀਂ ਸੀ। ਸਾਰੇ ਪਾਸੇ ਇਹ ਸਰੂਪ ਲੋਕੀ ਦੇਵਤੇ ਵੇਖ ਵੇਖ ਕੇ ਹੈਰਾਨ ਹੋ ਰਹੇ ਸੀ।
ਅਚਰਜ ਭਏ ਦੇਖ ਸੁਰ ਸਾਰੇ ਲਖ ਹਰ ਜੈ ਜੈ ਸ਼ਬਦੀ ਉਚਾਰੇ।
ਇਹ ਦੇਖ ਕੇ ਸਾਰੇ ਦੇਵਤੇ ਹੈਰਾਨ ਹੋ ਰਹੇ ਸੀ ਵੀ ਇੱਕ ਉਂਗਲੀ ਜਿੰਨਾ ਸੂਰ ਦਾ ਸਰੂਪ ਬਾਹਰ ਨਿਕਲਿਆ ਤੇ ਇੰਨਾ ਭਾਰੀ ਸਰੂਪ ਬਣ ਗਿਆ। ਇਹ ਵੇਖ ਕੇ ਸਾਰੇ ਦੇਵਤੇ ਹੈਰਾਨ ਹੁੰਦੇ ਹੋਏ ਅਕਾਲ ਪੁਰਖ ਦੇ ਇਸ ਕੋਤਕ ਨੂੰ ਦੇਖ ਕੇ ਬਾਰ ਬਾਰ ਜੈ ਜੈਕਾਰਾਂ ਨਮਸਕਾਰਾਂ ਕਰਕੇ ਮੰਗਲ ਗਾ ਰਹੇ ਸੀ।
ਕੁਰ ਕੁਰ ਮੁਕਤੇ ਕਰਤੇ ਕਾਲਾ ਸੁੰਗਤ ਸ਼ੁਕਰ ਸਰਸ ਕਿਰਪਾਲਾ।
ਤਾਂ ਕਹਿੰਦੇ ਜਿਹੜੀ ਆਵਾਜ਼ ਹੁੰਦੀ ਹੈ ਸੂਰ ਕਰਦੇ ਨੇ ਘੁਰ ਘੁਰ ਘੁਰ, ਇਹੋ ਜਿਹੀ ਆਵਾਜ਼ ਜਦੋਂ ਉਹਨਾਂ ਦੇ ਮੂੰਹ ਵਿੱਚੋਂ ਨਿਕਲੀ, ਘੁਰ ਘੁਰ ਦੀ ਆਵਾਜ਼ ਬ੍ਰਹਮਾ ਜੀ ਦੇ ਜਿਹੜੇ ਨੱਕ ਚੋਂ ਨਿਕਲੇ ਸੀ ਪੈਰਾ ਅਵਤਾਰ, ਉਹਨਾਂ ਨੇ ਆਪਣੇ ਮੂੰਹ ਦੇ ਉੱਪਰੋਂ ਵਿੱਚੋਂ ਘੁਰ ਘੁਰ ਦੇ ਸ਼ਬਦ ਉਚਾਰੇ, ਤਾਂ ਬ੍ਰਹਮਾ ਦੇ ਕੋਲ ਆ ਕੇ ਦੇਵਤਿਆਂ ਨੂੰ ਸਭ ਨੂੰ ਆਸ਼ੀਰਵਾਦ ਦੇ ਰਹੇ ਸੀ।
ਉਜਲ ਰਤਨ ਚੰਦਰਮਾ ਲਿਆਈ ਪੂਛ ਬਾਲ ਵੱਡ ਉੱਚੀ ਉਠਾਏ।
ਕਹਿੰਦੇ ਜਿਨ੍ਹਾਂ ਦਾ ਮੁਖ ਚੰਦਰਮਾ ਦੇ ਨਿਆਈ ਬੜਾ ਸੁੰਦਰ ਭਾਸਦਾ ਸੀ, ਮੁਖ ਬੜਾ ਸ਼ੋਭਾ ਦਿੰਦਾ ਸੀ, ਤੇ ਉਹਨਾਂ ਦੇ ਮੁਖ ਵਿੱਚ ਜਿਹੜੇ ਸੂਰ ਦੇ ਦੰਦ ਹੁੰਦੇ ਨੇ, ਉਹ ਜਿਹੜੇ ਜੰਗਲੀ ਸੂਰ ਹੁੰਦੇ, ਉਹਨਾਂ ਦੇ ਦੰਦ ਹਾਥੀ ਦੇ ਵਾਂਗੂ ਬਾਹਰ ਆਏ ਹੁੰਦੇ, ਜਿਵੇਂ ਹਾਥੀ ਦੇ ਦੰਦ ਬਾਹਰ ਹੁੰਦੇ। ਉਹਨਾਂ ਦਾ ਆਕਾਰ ਚੰਦਰਮਾ ਦੇ ਨਿਆਈ ਹੁੰਦਾ, ਜਿਵੇਂ ਅੱਧਾ ਚੰਦਰਮਾ ਹੁੰਦਾ ਨਾ, ਜਦੋਂ ਚੰਦਰਮਾ ਬਿਲਕੁਲ ਜਿਹਨੂੰ ਆਪਾਂ ਛੋਟਾ ਅੱਧਾ ਅਖੀਰਲਾ ਹਿੱਸਾ, ਛੋਟਾ ਜਿਹਾ ਹਿੱਸਾ, ਜਿਵੇਂ ਚੰਦਰਮਾ ਜਿਵੇਂ ਹਾਥੀ ਦੇ ਦੰਦ ਹੁੰਦੇ ਨੇ, ਕਹਿੰਦੇ ਉਹ ਸੂਰ ਅਵਤਾਰ ਦੇ ਦੰਦ ਇਸ ਤਰ੍ਹਾਂ ਸੋਹਣੇ ਲੱਗਦੇ ਸੀ ਜਿਵੇਂ ਅੱਧਾ ਚੰਦਰਮਾ ਹੋਵੇ।
ਪੂਛ ਬਾਲ ਬੜੀ ਉੱਚੀ ਉਠਾਏ,
ਉਹਨਾਂ ਦੀ ਜਿਹੜੀ ਪੂਛ ਸੀ, ਸੂਰ ਦੀ ਪੂਛ ਦੇ ਉੱਪਰ ਵਾਲ ਕਿਸੇ ਦਾ ਵੀ ਵਾਲ ਹੈ ਉਹ ਥੱਲੇ ਨੂੰ ਆਉਂਦਾ ਤੇ ਸੂਰ ਦੇ ਵਾਲ ਉੱਪਰ ਨੂੰ ਆਇਆ ਕਰਦੇ ਤੇ ਭਗਵਾਨ ਜਿਹੜਾ ਵਿਸ਼ਨੂੰ ਦਾ ਇਹ ਸਰੂਪ ਬੈਰਾ ਸਰੂਪ ਹੈ ਇਹਨਾਂ ਦਾ ਸਰੂਪ ਦੱਸ ਰਹੇ ਹਨ ਗੁਰੂ ਨਾਨਕ ਦੇਵ ਮਹਾਰਾਜ। ਪਾਤਸ਼ਾਹ ਕਹਿੰਦੇ ਵੀ ਬੈਰਾ ਸਰੂਪ ਦਾ ਸਰੂਪ ਜਿਹੜੀ ਉਹਨਾਂ ਦੀ ਪੂੰਛ ਸੀ ਉਹਨਾਂ ਦੇ ਵਾਲ ਪੂੰਛ ਦੇ ਉੱਪਰਲੇ ਪਾਸੇ ਸੀ।
ਰੋਮ ਸਕੰਦ ਕਥਨ ਝਬਰਾਏ
ਤੇ ਜਿਨ੍ਹਾਂ ਦੇ ਰੋਮ ਜਿਹੜੇ ਕੇਸ ਸੀ ਉਹਨਾਂ ਦੇ ਮੋਢਿਆਂ ਦੇ ਉੱਪਰ ਇਸ ਤਰ੍ਹਾਂ ਸੀਗੇ ਜਿਵੇਂ ਲੋਹੇ ਦੇ ਬਣੇ ਹੋਣ। ਉਹਨਾਂ ਦੇ ਕੇਸ ਉਹਨਾਂ ਦੇ ਰੋਮ ਹਵਾ ਦੇ ਵਾਂਗ ਝੋਂਕੇ ਨਾਲ ਹਿੱਲਦੇ ਨਹੀਂ ਸੀਗੇ। ਜਿਵੇਂ ਆਪਣੇ ਕੇਸ ਹਵਾ ਦੇ ਝੋਂਕੇ ਨਾਲ ਹਿੱਲ ਜਾਂਦੇ ਨੇ ਉਹਨਾਂ ਦੇ ਕੇਸ ਉਹਨਾਂ ਦੇ ਰੋਮ ਹਵਾ ਦੇ ਝੋਂਕੇ ਨਾਲ ਨਹੀਂ ਹਿੱਲਦੇ, ਇੰਨੇ ਲੋਹੇ ਦੇ ਵਾਂਗੂ ਪੱਕੇ ਸੀ।
ਮੇਘ ਖੁਲਣ ਤੋਂ ਸਭ ਮਿਲ ਗਏ
ਤੇ ਜਿੰਨੇ ਵੀ ਆਕਾਸ਼ ਵਿੱਚ ਬੱਦਲ ਸੀ ਜਦੋਂ ਸੂਰ ਰੂਪ ਦੇ ਵਿੱਚ ਬੈਰਾ ਅਵਤਾਰ ਆਪਣਾ ਖੁਰ ਬੱਦਲਾਂ ਦੇ ਵਿੱਚ ਮਾਰਦੇ ਸੀ ਤੇ ਬੱਦਲ ਪਾੜ ਦਿੰਦੇ ਸੀ, ਇੰਨੇ ਬਲ ਦੇ ਨਾਲ ਬੱਦਲਾਂ ਨੂੰ ਖਤਮ ਕਰਨ ਵਾਲੇ ਇੰਨੀ ਸ਼ਕਤੀ ਦੇ ਮਾਲਕ।
ਦੇਖਤ ਸਰਬ ਦੇਵ ਤਨ ਤਵੇ ਸ਼੍ਰੀ ਬਰਾ ਪ੍ਰਵਿਛੇ ਜਲ ਜਾਵੇ।
ਸਾਰੇ ਦੇਵਤੇ ਬੈਰਾ ਸਰੂਪ ਵੱਲ ਦੇਖ ਰਹੇ ਸੀ, ਕੋਈ ਨਮਸਕਾਰਾਂ ਕਰ ਰਿਹਾ ਸੀ, ਕਈ ਦੇਵਤੇ ਸੋਚਦੇ ਸੀ ਵੀ ਹੁਣ ਪਤਾ ਨੀ ਕੀ ਹੋਏਗਾ। ਸਾਰਿਆਂ ਦੇ ਮਨ ਵਿੱਚ, ਕਈਆਂ ਦੇ ਮਨ ਵਿੱਚ ਖੁਸ਼ੀ ਸੀ, ਕਈ ਬਹੁਤ ਹੈਰਾਨ ਹੋ ਰਹੇ ਸੀ। ਸਾਰੇ ਦੇਵਤਿਆਂ ਦੇ ਦੇਖਦਿਆਂ ਦੇਖਦਿਆਂ ਇਹ ਜਿਹੜੇ ਬੈਰਾ ਸਰੂਪ ਥੋੜੇ ਛਿਨਾਂ ਵਿੱਚ ਪ੍ਰਗਟ ਹੋਏ, ਇਸ ਬੈਰਾ ਸਰੂਪ ਨੇ ਕਹਿੰਦੇ ਦੇਖਦਿਆਂ ਦੇਖਦਿਆਂ ਧਰਤੀ ਦੇ ਵਿੱਚ ਜਦੋਂ ਪ੍ਰਿਥਵੀ ਵਿੱਚ ਜਾ ਕੇ ਪ੍ਰਵੇਸ਼ ਹੋਏ, ਜਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਧਰਤੀ ਨੂੰ ਚੱਕਣਾ ਕੀਤਾ।
ਹਿਰਨ ਸਮਝੇ ਅੰਗ ਕਠੋਰਾ ਮਨੋ ਜਲਦ ਕੀ ਕੁੱਖਿਅਨ ਫੋਰਾ।
ਕਹਿੰਦੇ ਜਿਨ੍ਹਾਂ ਦਾ ਸਰੂਪ, ਜਿਨ੍ਹਾਂ ਦੇ ਮੋਢੇ, ਜਿਨ੍ਹਾਂ ਦਾ ਸਰੀਰ ਜਿਵੇਂ ਐਰਣ ਹੁੰਦੀ ਹੈ, ਲੋਹੇ ਦੀ ਐਰਣ, ਉਹਨੂੰ ਕੋਈ ਹਿਲਾ ਨਹੀਂ ਸਕਦਾ, ਸੌਖਾ ਜਿਹਾ ਐਰਨ ਨੂੰ ਹਿਲਾਣਾ, ਐਰਨ ਜਿਵੇਂ ਟਿੱਕੀ ਰਹਿੰਦੀ ਹੈ, ਇਸ ਤਰ੍ਹਾਂ ਦਾ ਬਲੀ ਸਰੂਪ, ਏਦਾਂ ਗਠਿਆ ਹੋਇਆ ਸਰੂਪ ਉਸ ਬੈਰਾ ਅਵਤਾਰ ਦਾ, ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਵੜ ਗਏ ਜਿਵੇਂ ਕਿਸੇ ਦੀ ਕੁੱਖ ਵਿੱਚ ਜਾ ਕੇ ਬਹਿਣਾ ਹੋਵੇ, ਇੰਨੀ ਆਸਾਨੀ ਦੇ ਨਾਲ ਪਾਣੀ ਦੇ ਵਿੱਚ ਜਾ ਕੇ ਪ੍ਰਵੇਸ਼ ਹੋਵੇ।
ਸਰਬਵਾਰ ਕੋ ਦੀਨ ਬਿਦਾਰੇ ਗਏ ਰਸਾਤਲ ਥਾਨ ਮਝਾਰੇ।
ਸਾਰੇ ਪਾਣੀ ਨੂੰ ਗਦਾਰ ਕੇ ਪਰਾਂ ਕਰਕੇ, ਜਿਸ ਪਾਣੀ ਦੇ ਵਿੱਚ ਆਮ ਸੌਖਾ ਜਾਂ ਮਨੁੱਖ ਨਹੀਂ ਜਾ ਸਕਦਾ, ਉਸ ਪਾਣੀ ਨੂੰ, ਸਾਰੇ ਪਾਣੀ ਨੂੰ ਚੀਰਦਿਆਂ ਹੋਇਆ, ਪਾਣੀ ਦੀਆਂ ਜਿੰਨੀਆਂ ਵੀ ਸਤਾਵਾਂ ਹਨ, ਅਕਾਲ ਪਤਾਲ ਦੇ ਜਿੰਨੇ ਵੀ ਹਿੱਸੇ ਹਨ ਧਰਤੀ ਤੋਂ ਥੱਲੇ, ਉਹ ਸਭ ਪਤਾਲ ਦੇ ਹਿੱਸਿਆਂ ਨੂੰ ਚੀਰਦਿਆਂ ਹੋਇਆ ਅਖੀਰਲੇ ਪਤਾਲ ਵਿੱਚ, ਛੇਵੇਂ ਪਤਾਲ ਵਿੱਚ ਜਿੱਥੇ ਧਰਤੀ ਟਿਕਾਈ ਹੋਈ ਸੀ, ਉਸ ਥਾਂ ਤੇ ਜਾ ਗਏ।
ਪੂਰਬ ਜੈ ਸੋਮਨ ਕੀ ਛਾਈ ਤੈਤੇ ਧਰਨੀ ਲੀਨ ਉਠਾਏ।
ਇਹ ਬੈਰਾ ਅਵਤਾਰ ਧਰਤੀ ਦੀਆਂ ਛੇ ਪਤਾਲ ਪਾਰ ਕਰਦੇ ਹੋਏ ਧਰਤੀ ਦੇ ਵੱਲ ਜਾ ਕੇ ਦੇਖਿਆ, ਜਿੱਥੇ ਧਰਤੀ ਪਹਿਲਾਂ ਸੀਗੀ, ਜਿੱਥੇ ਧਰਤੀ ਨੂੰ ਹਰਣਕਸ਼ਪ ਨੇ ਟਿਕਾ ਦਿੱਤਾ ਸੀ, ਉਸ ਥਾਂ ਤੇ ਜਾ ਪੁੱਜੇ ਹਨ।
ਤੈਤੇ ਧਰਨੀ ਲੀਨ ਉਠਾਏ ਗਮਨੇ ਸਭ ਦੰਤਨ ਪਰ ਧਾਰੇ ਸ਼੍ਰੀ ਬਲਵੰਤ ਲਸੇ ਛਬ ਭਾਰੇ।
ਜਿੱਥੇ ਧਰਤੀ ਉਹਨੇ ਹਰਣਕਸ਼ਪ ਨੇ ਟਿਕਾਈ ਹੋਈ ਸੀ, ਉਥੋਂ ਧਰਤੀ ਆਪਣੇ ਦੰਦਾਂ ਦੇ ਉੱਪਰ ਚੱਕ ਲਈ, ਆਪਣੇ ਦੰਦਾਂ ਉੱਪਰ ਧਰਤੀ ਚੱਕ ਕੇ ਸ਼੍ਰੀ ਮਹਾ ਬਲਵਾਨ ਸ਼੍ਰੀ ਵਿਸ਼ਨੂੰ ਜੀ ਬੈਰਾ ਸਰੂਪ ਦੇ ਵਿੱਚ ਧਰਤੀ ਨੂੰ ਚੱਕਦਿਆਂ ਹੋਇਆ ਵਾਪਸ ਉੱਪਰ ਆ ਰਹੇ ਸੀ ਪਾਣੀ ਦੇ ਉੱਪਰ ਧਰਤੀ ਨੂੰ ਟਿਕਾਣ ਵਾਸਤੇ।
ਤੈ ਹਿਰਨਾਥ ਵਰਨ ਕੋ ਪ੍ਰੇਰਾ ਮਿਲਿਓ ਪੰਥ ਮੈਂ ਗਰਬ ਕਨੇਰਾ।
ਤਾਂ ਕਹਿੰਦੇ ਜਦੋਂ ਹਰਨਾਸ਼ ਦਾ ਭਰਾ ਹਰਣਕਸ਼ਪ ਜਦੋਂ ਇਹਨੇ ਦੇਖਿਆ ਵੀ ਜਦੋਂ ਇਹ ਬੈਰਾ ਇੱਕ ਸੂਰ ਦੇ ਸਰੂਪ ਵਿੱਚ ਧਰਤੀ ਨੂੰ ਛੇਵੇਂ ਪਤਾਲ ਤੋਂ ਉੱਪਰ, ਜਿਹੜੀ ਧਰਤੀ ਦੀ ਪਹਿਲੀ ਸਥਾਨ ਸੀਗੀ, ਉੱਥੇ ਵਾਪਸ ਲੈ ਕੇ ਜਾ ਰਿਹਾ, ਇਹ ਦੇਖ ਕੇ ਹਰਣਕਸ਼ਪ ਗੁੱਸੇ ਦੇ ਵਿੱਚ ਆ ਕੇ ਵੈਰਾਸ ਰੂਪ ਦੇ ਸਾਹਮਣੇ ਆਇਆ ਹੈ।
ਮਿਲਿਓ ਪੰਥ ਮੈਂ ਗਰਭ ਕਨੇਰਾ,
ਰਸਤੇ ਦੇ ਵਿੱਚ ਬੜੇ ਹੰਕਾਰ ਦੇ ਨਾਲ ਗੁੱਸੇ ਵਿੱਚ ਆ ਕੇ ਜਿਹੜੇ ਸੂਰ ਅਵਤਾਰ ਸੀ ਇਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਗਿਆ।
ਅਗਰ ਧਰਮੀ ਅਗਰ ਦੰਤ ਧਰਮੀ ਸਰ ਆਵਤ, ਬਲੀ ਦੁਰਦ ਜਿਉ ਸ਼ੋਭ ਵਧਾਵਤ।
ਤੇ ਉਧਰੋਂ ਬੈਰਾ ਅਵਤਾਰ ਜਿਵੇਂ ਹਾਥੀ ਬੜੇ ਬਲੀ ਸਰੂਪ ਵਾਲਾ ਹੁੰਦਾ, ਇਸ ਤਰ੍ਹਾਂ ਹਾਥੀ ਦੇ ਜਿਵੇਂ ਦੰਦ ਬਾਹਰ ਹੁੰਦੇ ਨੇ, ਉਹ ਆਪਣੇ ਦੰਦਾਂ ਵਿੱਚ ਕੁਝ ਵੀ ਚੱਕ ਲੈਂਦਾ, ਇਸੇ ਤਰ੍ਹਾਂ ਬੈਰਾ ਅਵਤਾਰ ਸੂਰ ਦਾ ਸਰੂਪ ਕਿੰਨਾ ਹੁੰਦਾ, ਛੋਟਾ ਜਿਹਾ ਸੂਰ ਹੁੰਦਾ, ਪਰ ਇੰਨਾ ਬਲੀ ਸਰੂਪ ਹੈ ਵੀ ਸਾਰੀ ਧਰਤੀ ਨੂੰ ਆਪਣੇ ਦੰਦਾਂ ਉੱਪਰ ਚੱਕ ਕੇ ਬਾਹਰ ਲੈ ਕੇ ਆ ਰਹੇ ਨੇ।
ਦੇਖ ਦੈਨ ਚੁਕੀਏ ਸ਼ਰੋਣ ਤੇ ਨੈਨਾ, ਮੁਕਤੇ ਬੋ ਬੋਲਤ ਦੁਰਮੈਨਾ।
ਤੇ ਜਦੋਂ ਰਾਕਸ਼ ਹਰਨਕਸ਼ਪ ਨੇ ਦੇਖਿਆ ਵੀ ਦੇਵਤਾਸ ਮੇਰੇ ਕੰਮ ਦੇ ਉੱਪਰ ਅੜਿੱਕਾ ਪਾ ਰਹੇ, ਮੈਂ ਧਰਤੀ ਤਾਂ ਛੇਵੇਂ ਪਤਾਲ ਚ ਦੱਬੀ ਸੀ ਪਰ ਇਹ ਧਰਤੀ ਨੂੰ ਵਾਪਸ ਲੈ ਕੇ ਆ ਰਿਹਾ ਹੈ, ਇਹ ਦੇਖ ਕੇ ਬੜੇ ਗੁੱਸੇ ਵਿੱਚ ਆ ਕੇ
ਹਮੈਲ ਸਾਤਲ ਵਿਦਦੀਏ ਸਾਰੋ, ਤਜ ਚਿਤ ਕੋ ਨਾ ਤਾ ਅਬ ਤੁਝ ਮਾਰੋ।
ਕਹਿਣ ਲੱਗਾ ਵੀ ਮੈਨੂੰ ਵਿਦ ਵਿਧਾਤੇ ਨੇ ਬ੍ਰਹਮਾ ਨੇ ਸਾਰਾ ਪਤਾਲ ਦਿੱਤਾ ਹੈ, ਮੈਨੂੰ ਰਸਾਤਲਾਂ ਦਾ ਪਤਾਲ ਦਾ ਰਾਜ ਸਾਰਾ ਮੇਰੇ ਕੋਲ ਹੈ, ਤੇ ਤੂੰ ਇਥੋਂ ਵਾਪਸ ਇਸ ਤਰ੍ਹਾਂ ਨਹੀਂ ਜਾ ਸਕਦਾ, ਇਸ ਪਤਾਲ ਦੇ ਵਿੱਚ ਮੈਂ ਧਰਤੀ ਟਿਕਾਈ ਹੈ, ਤੇ ਤੂੰ ਕੌਣ ਆਉਂਦਾ, ਤੂੰ ਵਾਪਸ ਚਲਾ ਜਾ ਨਹੀਂ ਤਾਂ ਤੈਨੂੰ ਮਾਰ ਦਵਾਂਗਾ। ਕਹਿੰਦਾ ਵੀ ਤੂੰ ਬਿਨਾਂ ਮਤਲਬ ਤੋਂ ਮੇਰੇ ਤੋਂ ਪੁੱਛੇ ਧਰਤੀ ਕਿਵੇਂ ਲੈ ਕੇ ਜਾ ਰਿਹਾ, ਇਹ ਧਰਤੀ ਮੈਂ ਟਿਕਾਈ ਆ ਇੱਥੇ ਹੀ ਰਹੇਗੀ, ਇਥੋਂ ਤੂੰ ਵਾਪਸ ਆਪਣੇ ਖਾਲੀ ਹੱਥ ਚਲਾ ਜਾ ਨਹੀਂ ਤਾਂ ਤੈਨੂੰ ਮਾਰ ਦਵਾਂਗਾ।
ਹੱਥ ਕੈਲੇ ਕਰ ਗਦਾ ਚਲਾਏ, ਹਨ ਕਰ ਗਦਾ ਜੋ ਧਰਨ ਗਿਰਾਏ।
ਉਹਨਾਂ ਦੇ ਬਚਨ ਕਹਿੰਦਿਆਂ ਸਾਰ ਜਿਹੜਾ ਉਹਦੇ ਕੋਲ ਗਦਾ ਸੀਗਾ ਗੁਰਜ ਸੀ, ਉਹ ਗੁਰਜ ਘੁਮਾ ਕੇ ਦਰਾਸ ਰੂਪ ਦੇ ਵੱਲ ਮਾਰਿਆ, ਤੇ ਜਦੋਂ ਮਾਰਿਆ ਉਹਨਾਂ ਦੇ ਦੰਦਾਂ ਤੇ ਲੱਗਿਆ, ਤੇ ਜਿਹੜੀ ਪ੍ਰਿਥਵੀ ਸੀ ਉਹ ਫਿਰ ਵਾਪਸ ਪਤਾਲ ਵਿੱਚ ਗਿਰ ਗਈ।
ਨਭ ਮੈਂ ਠਾਂਦੇ ਦੇਵ ਬਿਲੋਕਤ, ਹਾਹਾਕਾਰ ਕਰਤ ਮਤ ਸ਼ੋਕਤ।
ਜਿਹੜੇ ਬੈਰਾ ਅਵਤਾਰ ਧਰਤੀ ਨੂੰ ਲੈ ਕੇ ਆਏ ਸੀ ਉਹਨਾਂ ਦੇ ਕੋਲੋਂ ਧਰਤੀ ਦੁਆਰਾ ਫਿਰ ਸਾਤਲ ਵਿੱਚ ਗਿਰ ਗਈ ਪਤਾਲ ਵਿੱਚ। ਇਹ ਦੇਖ ਕੇ ਜਿਹੜੇ ਆਕਾਸ਼ ਵਿੱਚ ਦੇਵਤੇ ਸੀ ਨਾ, ਦੇਵਤਿਆਂ ਦੇ ਮਨ ਵਿੱਚ ਸ਼ੰਕਾ ਆ ਗਿਆ, ਦੇਵਤੇ ਸੋਚਣ ਲੱਗ ਪਏ ਵੀ ਸ਼ਾਇਦ ਹੁਣ ਵਿਸ਼ਨੂੰ ਜੀ ਦੇ ਕੋਲੋਂ ਵੀ ਧਰਤੀ ਨਹੀਂ ਬਚਾਈ ਜਾਣੀ। ਉਹਨਾਂ ਦੇ ਮਨ ਵਿੱਚ ਇਹ ਸ਼ੰਕਾ ਹੋਇਆ ਵੀ ਹੁਣ ਧਰਤੀ ਨੂੰ ਬਚਾਉਣਾ, ਪ੍ਰਿਥਵੀ ਨੂੰ ਬਚਾਉਣਾ ਇਸ ਭਗਵਾਨ ਦੇ ਹੱਥ ਵੀ ਨਹੀਂ।
ਬੇਚਿਨ ਦੇਖ ਨਿਰ ਆਯੁਧ ਹਰ ਕੋ, ਕਰਿਓ ਨਾ ਦੈਨ ਵਾਰ ਨਿਜ ਕਰ ਕੋ।
ਤੇ ਜਿਹੜਾ ਹਰਨਕਸ਼ਪ ਸੀ ਇਹਨੇ ਦੇਖਿਆ ਵੀ ਇਹਨਾਂ ਦੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਹੈ, ਇਹ ਸੂਰ ਦਾ ਸਰੂਪ ਹੈ ਤੇ ਇਹ ਮੈਨੂੰ ਕੀ ਮਾਰਨਗੇ, ਇਸ ਸੂਰ ਨੇ ਮੈਨੂੰ ਕੀ ਮਾਰਨਾ। ਇਹ ਜਾਣ ਕੇ ਹਰਨਕਸ਼ਪ ਨੇ ਕੋਈ ਵਾਰ ਨਹੀਂ ਕੀਤਾ।
ਧਰਮ ਯੁੱਧ ਕੋਰ ਦੇ ਵਿਚਾਰੇ, ਰਹੋ ਠਾਲ ਤੇ ਥਾਨੇ ਅਗਾਰੇ।
ਤਾਂ ਸੋਚਿਆ ਵੀ ਇਹਨੂੰ ਮਾਰਨ ਦੀ ਕੀ ਲੋੜ ਹੈ, ਨਿਹੱਥਾ ਹੈ, ਸ਼ਸਤਰਧਾਰੀ ਨਹੀਂ ਹੈ, ਜੇ ਸ਼ਸਤਰਧਾਰੀ ਹੁੰਦਾ ਤਾਂ ਮੈਂ ਇਹਦੇ ਨਾਲ ਲੜਦਾ, ਧਰਮ ਯੁੱਧ ਸਮਝ ਕੇ ਵੀ ਮੈਂ ਤਾਂ ਧਰਮੀ ਹਾਂ। ਇਹ ਜਾਣ ਕੇ ਹਰਨਕਸ਼ਪ ਨੇ ਆਪਣਾ ਧਰਮ ਅਪਣਾਇਆ ਵੀ ਇਹਨੂੰ ਮਾਰਨਾ ਮੇਰਾ ਧਰਮ ਨਹੀਂ, ਸ਼ਸਤਰਧਾਰੀ ਜਿਹੜਾ ਹੈ ਰਾਜਾ ਹੈ ਉਹ ਕਦੇ ਵੀ ਸ਼ਸਤਰਹੀਨ ਤੇ ਵਾਰ ਨਹੀਂ ਕਰਦਾ, ਜਿਹਦੇ ਕੋਲ ਸ਼ਸਤਰ ਨਾ ਹੋਵੇ ਉਹਦੇ ਉੱਪਰ ਵਾਰ ਕਰਨਾ ਧਰਮ ਨਹੀਂ। ਇਹ ਜਾਣ ਕੇ ਹਰਨਕਸ਼ਪ ਨੇ ਵਾਰ ਨਹੀਂ ਕੀਤਾ ਤੇ ਸੋਚਿਆ ਵੀ ਇਹਨੂੰ ਮਾਰਨ ਦੀ ਕੀ ਲੋੜ ਹੈ।
ਸ਼੍ਰੀ ਬਰਾ ਸਭ ਚੱਕਰ ਬੁਲਾਵਾ, ਕੋਟ ਸੂਰ ਸਮ ਕੱਛਿਨ ਆਵਾ।
ਤਾਂ ਜਦੋਂ ਭਗਵਾਨ ਬੈਰਾ ਸਰੂਪ ਨੇ ਆਪਣਾ ਚੱਕਰ ਪ੍ਰਗਟ ਕਰਕੇ ਚੱਕਰ ਘੁਮਾਇਆ ਚੱਕਰ ਚਲਾਣ ਦੇ ਨਾਲ ਕਰੋੜਾਂ ਹੀ ਜਿਹੜੇ ਉਹਨਾਂ ਵਰਗੇ ਬਲੀ ਬਲੀ ਸੂਰ ਉਹਨਾਂ ਵਰਗੇ ਹੀ ਕਰੋੜਾਂ ਸਰੂਪ ਪੈਦਾ ਹੋ ਗਏ। ਚੱਕਰ ਘੁਮਾਣ ਦੇ ਨਾਲ ਕਰੋੜਾਂ ਸੂਰ ਉਹਨਾਂ ਵਿੱਚੋਂ ਪ੍ਰਗਟ ਹੋ ਗਏ।
ਅਸੁਰ ਬਲੀ ਦੇਖਿਓ ਜੇ ਕਾਲਾ ਵੈਸਮੀ ਯੁੱਧ ਵਿਸਾਲਾ।
ਤੇ ਜਿਹੜੇ ਵੱਡੇ ਵੱਡੇ ਰਾਕਸ਼ ਸੀਗੇ ਬੜਾ ਬਲ ਰੱਖਦੇ ਸੀ ਉਹਨਾਂ ਰਾਕਸ਼ਾਂ ਨੂੰ ਬੁਲਾ ਲਿਆ ਤੇ ਹਰਨਕਸ਼ਪ ਨੇ ਦੇਖਿਆ ਵੀ ਇਹ ਤਾਂ ਕੋਈ ਸ਼ਕਤੀਵਾਨ ਹੈ, ਇਹਨੇ ਤਾਂ ਆਪਣੇ ਵਿੱਚੋਂ ਹੋਰ ਸੂਰ ਪੈਦਾ ਕਰ ਲਏ। ਤਾਂ ਦੇਖ ਕੇ ਆਪਣੇ ਆਪਣੇ ਰਾਕਸ਼ਾਂ ਨੂੰ ਬੁਲਾ ਲਿਆ, ਤਦ ਸਿਨ ਆਪਣੇ ਸਰੂਪ ਵਿੱਚੋਂ ਰਾਕਸ਼ ਪੈਦਾ ਕਰ ਲਏ। ਇੰਨੇ ਰਾਕਸ਼ ਹੋ ਗਏ, ਦੂਸਰੇ ਪਾਸੇ ਕਰੋੜਾਂ ਹੀ ਸੂਰ ਦੇ ਰੂਪ ਸੀ, ਇੱਕ ਪਾਸੇ ਕਰੋੜਾਂ ਹੀ ਰਾਕਸ਼ ਸੀ, ਆਪਸ ਵਿੱਚ ਜੰਗ ਹੋਣ ਲੱਗ ਪਿਆ।
ਹਰ ਕੀ ਦਿਸ਼ਪੁਨ ਗਦਾ ਚਲਾਈ ਕੀ ਕ੍ਰੋਧ ਬਲ ਸਰਬ ਲਗਾਏ।
ਬੜੇ ਗੁੱਸੇ ਦੇ ਨਾਲ ਆਪਣਾ ਪੂਰਾ ਬਲ ਲਾ ਕੇ ਆਪਣਾ ਅਸਤਰ ਜਿਹੜਾ ਸੀ ਗਦਾ, ਉਹ ਗਦਾ ਆਪਣੇ ਬੜੇ ਬਲ ਦੇ ਨਾਲ ਬੜੇ ਜ਼ੋਰ ਦੇ ਨਾਲ ਘੁਮਾ ਕੇ ਭੈਰਾ ਅਵਤਾਰ ਦੇ ਵੱਲ ਮਾਰਨਾ ਕੀਤਾ।
ਆਵਤ ਗਹੀ ਸਮੈ ਜਗ ਤੇਸ਼ਾ ਜਿਉ ਸਰਪੰਚ ਕੋ ਗੈਤ ਖਗੇਸ਼ਾ।
ਕਹਿੰਦੇ ਉਧਰੋਂ ਗਦਾ ਆ ਰਿਹਾ ਸੀ ਤੇ ਆਉਂਦੇ ਹੋਏ ਭਗਵਾਨ ਭੈਰਾ ਸਰੂਪ ਨੇ ਇਸ ਤਰ੍ਹਾਂ ਫੜ ਲਿੱਤਾ, ਇੰਨੀ ਆਸਾਨੀ ਨਾਲ ਫੜ ਲਿੱਤਾ, ਕਹਿੰਦੇ ਜਿਵੇਂ ਗਰੜ ਸੱਪ ਨੂੰ ਆਪਣੀ ਚੁੰਝ ਵਿੱਚ ਛਿੰਨ ਵਿੱਚ ਆਸਾਨੀ ਨਾਲ ਫੜ ਲੈਂਦਾ, ਸਮਾਂ ਨਹੀਂ ਲਾਉਂਦਾ, ਇੱਕ ਛਿੰਨ ਵਿੱਚ ਬੜੇ ਆਰਾਮ ਨਾਲ ਫੜ ਲੈਂਦਾ, ਇਸੇ ਤਰ੍ਹਾਂ ਉਹਦੇ ਗਦੇ ਨੂੰ ਭਗਵਾਨ ਭੈਰਾ ਅਵਤਾਰ ਨੇ ਤਤ ਛਿੰਨ ਫੜ ਲਿੱਤਾ।
ਨਿਫਲ ਘਾਟ ਲਕ ਬੈਂਤਨ ਰਾਇਆ ਰਚੀ ਵਿਸਾਲ ਅਸੁਰੀ ਮਾਇਆ।
ਤਾਂ ਜਦੋਂ ਰਾਕਸ਼ਾਂ ਦੇ ਰਾਜੇ ਨੇ ਦੇਖਿਆ ਵੀ ਇਹਨਾਂ ਨੂੰ ਮਾਰਨਾ ਸੌਖਾ ਨਹੀਂ, ਆਪਣੇ ਵਾਰ ਨੂੰ ਨਿਸਫਲ ਜਾਣ ਕੇ ਵੀ ਮੈਂ ਤਾਂ ਵਾਰ ਕੀਤਾ ਸੀ ਪਰ ਮੇਰਾ ਵਾਰ ਨਿਸਫਲ ਗਿਆ, ਇਹ ਜਾਣ ਕੇ ਹਰਨਕਸ਼ਪ ਨੇ ਆਪਣੀ ਮਾਇਆ ਅਸੁਰਾਂ ਜਾਂ ਆਪਣੀ ਮਾਇਆ ਵਿੱਚੋਂ ਰਾਕਸ਼ਾਂ ਨੂੰ ਪੈਦਾ ਕਰ ਲਿਆ, ਜਿੰਨੇ ਵੀ ਉਹਦੇ ਕੋਲ ਸ਼ਕਤੀਆਂ ਸੀ ਵੱਧ ਤੋਂ ਵੱਧ ਬਲੀ ਤੋਂ ਬਲੀ ਭਯੰਕਰ ਰਾਕਸ਼ ਆਪਣੀ ਮਾਇਆ ਵਿੱਚੋਂ ਪ੍ਰਗਟ ਕਰ ਲਏ।
ਪੌਣ ਪ੍ਰਚੰਡ ਵਰਖ ਰਾਜ ਛਾਏ,
ਸਾਰੇ ਪਾਸੇ ਇੱਕ ਪਾਸੇ ਹਵਾ ਬਹੁਤ ਤੇਜ਼ ਨਾਲ ਵਗਣ ਲੱਗ ਪਈ, ਆਪਣੀਆਂ ਸ਼ਕਤੀਆਂ ਜਦੋਂ ਫੈਲਾ ਦਿੱਤੀਆਂ ਤੇ ਕਿਧਰੇ ਅੱਗ ਦੇ ਗੋਲੇ, ਕਿਧਰੇ ਅੱਗ ਹੀ ਆ ਗਿਆ, ਕਿਧਰੇ ਹਵਾ ਵਗ ਰਹੀ ਹੈ, ਕਿਧਰੇ ਜਲ ਦਾ ਬਹਾਵ, ਸਭ ਪਾਸੇ ਬੜਾ ਤਹਿਸ ਨਹਿਸ ਕਰਨ ਵਾਸਤੇ ਬੜੇ ਭੈੜੇ ਭਾੜੇ ਭਿਆੰਕਰ ਜਿਹੜੀਆਂ ਕੁਦਰਤੀਆਂ ਜਿਹੜੀਆਂ ਪ੍ਰਕਿਰਤੀਆਂ ਦੇ ਭੁਕਚਾਲ, ਪਾਣੀ ਦਾ ਆਣਾ, ਅੱਗ ਪ੍ਰਗਟ ਹੋ ਜਾਣੀ, ਇਹੋ ਜਿਹੀਆਂ ਬਿਰਤੀਆਂ ਕਰਕੇ ਆਪਣੀਆਂ ਸ਼ਕਤੀਆਂ ਨਾਲ ਕਈ ਸੂਰਾਂ ਨੂੰ ਮਾਰਨਾ ਚਾਹਿਆ।
ਪੌਣ ਪ੍ਰਚੰਡ ਵਰਖ ਰਾਜ ਛਾਈ ਸੰਗਨ ਕਨ ਤਰਤਾ ਚਮਕਾਏ।
ਅੱਗ ਪੈਦਾ ਕਰ ਦਿੱਤੀ, ਪਾਣੀ ਆਣ ਲੱਗ ਪਿਆ, ਹਵਾ ਦੇ ਭੁਚਾਲ ਤੂਫਾਨ ਤੇ ਉਪਰੋਂ ਬੱਦਲਾਂ ਦੇ ਵਿੱਚੋਂ ਤੜ ਤੜ ਕਰਦੀ ਹੋਈ ਬਿਜਲੀ ਆਵਾਜ਼ਾਂ ਮਾਰਦੀ ਸੀ।
ਅਸਤਰ ਉਦਰ ਤੂੰ ਕਰ ਮਲ ਮੁੱਤਾ ਬਰਖਤ ਪ੍ਰਗਟੇ ਦਾਨਵ ਭੂਤਾ।
ਤੇ ਇਹਨਾਂ ਰਾਕਸ਼ਾਂ ਨੇ ਆਪਣੇ ਮੂੰਹ ਦੇ ਵਿੱਚੋਂ ਜਿਹੜੇ ਮਾੜੇ ਗੰਦ ਕੱਢ ਕੇ ਆਪਣੇ ਮੂੰਹ ਵਿੱਚੋਂ ਸੂਰਾਂ ਦੇ ਉੱਪਰ ਪਾਏ, ਉਹ ਗੰਦ ਦਾ ਨਾਮ ਦੱਸ ਰਹੇ, ਕਹਿੰਦੇ ਆਪਣੇ ਮੂੰਹ ਦੇ ਵਿੱਚੋਂ ਮਲ ਮੂਤਰ ਗੰਦੀਆਂ ਪੀਕ ਵੱਧ ਤੋਂ ਵੱਧ ਜਿਹੜੇ ਗੰਦੇ ਪਦਾਰਥ ਹਨ ਸਰੀਰ ਦੇ ਕੋਹੜ ਹੋਣ ਤੋਂ ਬਾਅਦ ਨਿਕਲਦੇ ਨੇ, ਇਹੋ ਜਿਹੇ ਪਦਾਰਥ ਗੰਦੇ ਤੋਂ ਗੰਦੇ ਦੇਵਤਿਆਂ ਦੇ ਉੱਪਰ ਪਾਣੇ ਸ਼ੁਰੂ ਕਰ ਦਿੱਤੇ ਰਾਕਸ਼ਾਂ ਨੇ।
ਧਰ ਧਰ ਮਾਰੇ ਮਾਰ ਪੁਕਾਰੇ ਛਿੰਦ ਪਿੰਦ ਭੋਕਾਤ ਪਰਹਾਰੇ।
ਜਿਹੜੇ ਹਰਨਕਸ਼ਪ ਦੀ ਮਾਇਆ ਕਰਕੇ ਰਾਕਸ਼ ਪੈਦਾ ਹੋਏ, ਇਹ ਰਾਕਸ਼ਾਂ ਦੇ ਮੂੰਹ ਵਿੱਚੋਂ ਗੰਦੀਆਂ ਆਵਾਜ਼ਾਂ ਗੰਦੀਆਂ ਚੀਜ਼ਾਂ ਨਿਕਲਦੀਆਂ ਹਨ ਜਿਹੜੀਆਂ ਦੇਵਤਿਆਂ ਨੂੰ ਖਤਮ ਕਰਦੀਆਂ ਹਨ, ਕਿਉਂਕਿ ਦੇਵ ਬਿਰਤੀ ਚੰਗੀ ਬਿਰਤੀ ਦਾ ਹੈ ਨਾਮ, ਤੇ ਦੇਵ ਬਿਰਤੀ ਮਾੜੀਆਂ ਬਿਰਤੀਆਂ ਕਰਕੇ ਖਤਮ ਹੋ ਜਾਂਦੀ ਹੈ। ਇਹਨਾਂ ਰਾਕਸ਼ਾਂ ਨੇ ਗੰਦੀ ਪੀਕ ਗੰਦੀਆਂ ਉਲਟੀਆਂ ਵਗੈਰਾ ਸਭ ਕੁਝ ਆਪਣੇ ਮੂੰਹ ਚੋਂ ਕੱਢਣਾ, ਇਹਨਾਂ ਉੱਪਰ ਸੱਟਣਾ ਸ਼ੁਰੂ ਕਰ ਦਿੱਤਾ।
ਇਸ ਪ੍ਰਕਾਰ ਕੀ ਪਿਕ ਕਰ ਮਾਇਆ ਸ਼੍ਰੀ ਬਰਾ ਚੱਕਰ ਚਮਕਾਇਆ।
ਤੇ ਜਿਹੜੇ ਇਹ ਰਾਕਸ਼ਾਂ ਨੇ ਮਾਰ ਮਾਰ ਕਰ ਰਹੇ ਸੀ, ਸਭ ਪਾਸੇ ਰਾਕਸ਼ ਦੇਵਤਿਆਂ ਨੂੰ ਮਾਰ ਰਹੇ ਸੀ, ਆਪਣਾ ਜ਼ੋਰ ਲਾ ਰਹੇ ਸੀ, ਇਹਨਾਂ ਰਾਕਸ਼ਾਂ ਦੇ ਇਹ ਹਾਲ ਨੂੰ ਦੇਖ ਕੇ ਵੀ ਇਹ ਤਾਂ ਆਪਣੀ ਬੁਰੀ ਸ਼ਕਤੀ ਦਾ ਪ੍ਰਯੋਗ ਕਰ ਰਹੇ। ਇਹ ਦੇਖ ਕੇ ਭਗਵਾਨ ਬੈਰਾ ਸਰੂਪ ਨੇ ਆਪਣਾ ਜਦੋਂ ਚੱਕਰ ਚਮਕਾ ਕੇ ਚੱਕਰ ਆਕਾਸ਼ ਵਿੱਚ ਛੱਡਿਆ ਤਾਂ ਜਿੰਨੀਆਂ ਬੁਰੀਆਂ ਸ਼ਕਤੀਆਂ ਸੀ ਸਭ ਨਾਸ਼ ਹੋਣੀਆਂ ਸ਼ੁਰੂ ਹੋ ਗਈਆਂ।
ਬੜੀ ਦੂਰ ਤਾਂ ਛਿੰਨ ਮੈਂ ਸੋ ਕਰਨ ਲੱਗੇ ਰਣ ਗਰਜਿਤ ਦੋ।
ਜਿਹੜੀਆਂ ਬੱਦਲ ਵਿੱਚ ਬਿਜਲੀ ਚਮਕਦੀ ਸੀ, ਅੱਗ ਦੀਆਂ ਲਾਟਾਂ ਦਿਸਦੀਆਂ ਸੀ, ਪਾਣੀ ਆਸ ਪਾਸ ਹਵਾ ਆਉਂਦੀ ਸੀ, ਤੂਫਾਨ ਆਉਂਦਾ ਸੀ, ਇਹ ਜਿੰਨੀਆਂ ਵੀ ਸ਼ਕਤੀਆਂ ਗਰਜ ਰਹੀਆਂ ਸੀ ਹੋ ਰਿਹਾ ਸੀ, ਉਹ ਹਰਨਕਸ਼ਪ ਦੇ ਕਹਿਣ ਤੇ ਹੋ ਰਿਹਾ ਸੀ। ਉਹ ਸਾਰਾ ਕੁਝ ਭਗਵਾਨ ਬੈਰਾ ਸਰੂਪ ਨੇ ਆਪਣੇ ਚੱਕਰ ਨੂੰ ਚਮਾ ਘੁਮਕਾਣ ਦੇ ਨਾਲ ਹੀ ਐਸੀ ਬਿਰਤੀ ਕੀਤੀ, ਐਸਾ ਠਕਾ ਕੀਤਾ ਵੀ ਸਭ ਪਾਸੇ ਬੁਰੀਆਂ ਸ਼ਕਤੀਆਂ ਦਾ ਨਾਸ ਹੋ ਗਿਆ।
ਕਰੈ ਪ੍ਰਹਾਰ ਗਦਾ ਸਰਮੰਗਾ ਹਰਨ ਸਰੀਰ ਰੁਦਰ ਕੇ ਸੰਗਾ।
ਉਸ ਵਕਤ ਭਗਵਾਨ ਨੂੰ ਜਦੋਂ ਭਗਵਾਨ ਨੇ ਆਪਣਾ ਗਦਾ ਆਪਣਾ ਗੁਰਜ ਘੁਮਾ ਕੇ ਜਦੋਂ ਇਸ ਹਰਨਕਸ਼ਪ ਦੇ ਵੱਲ ਮਾਰਿਆ ਬੜੇ ਵੀਰ ਰਸ ਦੇ ਨਾਲ,
ਬੌਰ ਲਵੇ ਕਰ ਮੁਸ਼ਟ ਨੂੰ ਮਾਰੇ ਬਜਰ ਸਮਾਨ ਨਾ ਦੁਰੈ ਭਾਰੇ।
ਪਹਿਲਾਂ ਤਾਂ ਗਦਿਆਂ ਨਾਲ ਲੜਾਈ ਹੋਈ, ਗੁਰਜਾਂ ਨਾਲ, ਸ਼ਸਤਰਾਂ ਨਾਲ, ਅਸਤਰਾਂ ਨਾਲ। ਜਦੋਂ ਸ਼ਸਤਰ ਅਸਤਰ ਖਤਮ ਹੋ ਗਏ ਤਾਂ ਸ਼ਸਤਰਾਂ ਅਸਤਰਾਂ ਤੋਂ ਬਾਅਦ ਫਿਰ ਮੁੱਕਿਆਂ ਲੱਤਾਂ ਦੇ ਨਾਲ ਲੜਾਈ ਹੋਸ਼ੋ ਗਈ। ਹੱਥਾਂ ਫਾਈ, ਹੱਥਾਂ ਦੇ ਨਾਲ ਇੱਕ ਦੂਜੇ ਨੂੰ ਮੁੱਕੇ ਮਾਰ ਕੇ ਲੱਤਾਂ ਮਾਰ ਕੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ।
ਅਦਕ ਕ੍ਰੋਧ ਕਰ ਸ਼੍ਰੀ ਭਗਵੰਤਾ ਸਿਰ ਮੈਂ ਮੁਸ਼ਟਨ ਹਨੀ ਤੁਰੰਤਾ।
ਤਾਂ ਭਗਵਾਨ ਬੈਰਾ ਸਰੂਪ ਨੇ ਵੀਰ ਰਸ ਦੇ ਵਿੱਚ ਆ ਕੇ ਜਿਹੜਾ ਹਰਨਕਸ਼ਪ ਸੀ ਆਪਸ ਵਿੱਚ ਪਹਿਲਾਂ ਤਾਂ ਲੜਾਈ ਚੱਲ ਰਹੀ ਸੀ, ਲੜਾਈ ਦੇ ਵਿੱਚ ਵਿੱਚ ਭਗਵਾਨ ਨੂੰ ਭਗਵਾਨ ਬੈਰਾਜ ਨੇ ਜਿਹੜਾ ਹਰਨਕਸ਼ਪ ਸੀ ਇਹਦੇ ਸਿਰ ਦੇ ਉੱਪਰ ਬੜੇ ਵੀਰ ਰਸ ਦੇ ਨਾਲ ਆ ਕੇ ਇਹਦੇ ਸਿਰ ਵਿੱਚ ਜਦੋਂ ਮੁੱਕਾ ਮਾਰਨਾ ਕੀਤਾ,
ਖਾਏ ਭਵਾਰ ਗਿਰਿਓ ਤਬ ਐਸੇ ਪੌਨ ਮੇਘ ਤੇ ਤਰੁਧਰ ਜੈਸੇ।
ਕਹਿੰਦੇ ਇੰਨੀ ਜ਼ੋਰ ਦੀ ਮੁੱਕਾ ਵੱਜਿਆ, ਮੁੱਕੇ ਵੱਜਣ ਦੇ ਨਾਲ ਉਹਦਾ ਸਰੀਰ ਇਸ ਤਰ੍ਹਾਂ ਭੁੰਮ ਕੇ ਚੱਕਰੀਆਂ ਖਾ ਕੇ ਗਿਰਿਆ, ਕਹਿੰਦੇ ਜਿਵੇਂ ਬਹੁਤ ਤੇਜ਼ ਹਵਾ ਆ ਰਹੀ ਹੋਵੇ ਤੇ ਹਵਾ ਆਉਣ ਦੇ ਨਾਲ ਜਿੰਨਾ ਮਰਜ਼ੀ ਬਲੀ ਪੇੜ ਹੋਵੇ, ਤੇਜ਼ ਹਵਾ ਦੇ ਨਾਲ ਜਿਵੇਂ ਉਹ ਚੱਕਰੀ ਖਾ ਕੇ ਠਾਂ ਥੱਲੇ ਗਿਰ ਜਾਂਦਾ ਹੈ, ਇਸੇ ਤਰ੍ਹਾਂ ਭਗਵਾਨ ਬੈਰਾ ਦੇ ਮੁੱਕੇ ਦੇ ਨਾਲ ਬੜਾ ਪੀਰ ਰਸ ਨਾਲ ਜਿਹੜਾ ਮੁੱਕਾ ਮਾਰਿਆ ਸੀ ਉਸੇ ਮੁੱਕੇ ਦੇ ਨਾਲ ਇਹ ਹਰਨਕਸ਼ਪ ਧਰਤੀ ਤੇ ਪਤਾਲ ਵਿੱਚ ਜਾ ਗਿਰਿਆ।
ਜਿਉਂ ਮ੍ਰਿਤੀ ਕੋ ਪੁਰਹੂਤ ਗਿਰਾਵਾ ਤਿਉਂ ਪਰ ਸਿਰ ਤੇ ਕੱਚ ਬਿਛਰਾਵਾ।
ਕਹਿੰਦੇ ਜਿਵੇਂ ਬ੍ਰਿਤਾਸੁਰ ਨੂੰ ਇੰਦਰ ਦੇਵਤੇ ਨੇ ਮਾਰਿਆ ਸੀ, ਜਿਵੇਂ ਇੰਦਰ ਦੇਵਤੇ ਨੇ ਬ੍ਰਿਤਾਸੁਰ ਨੂੰ ਇਸੇ ਤਰ੍ਹਾਂ ਮੁੱਕਾ ਮਾਰ ਕੇ ਪਤਾਲ ਵਿਚ ਸੱਟ ਦਿੱਤਾ ਸੀ, ਇਸੇ ਤਰ੍ਹਾਂ ਭਗਵਾਨ ਬੈਰਾ ਨੇ ਹੁਣ ਇਹ ਵਾਰ ਕੀਤਾ ਹੈ।
ਸ਼੍ਰੀ ਪ੍ਰਭ ਕਰਤੇ ਮ੍ਰਿਤੂ ਨਿਹਰ ਕਹਿ ਧਨ ਸੁਰ ਬਚਨੀ ਉਚਰ ਕੈ।
ਉਸ ਸਮੇਂ ਭਗਵਾਨ ਜੀ ਨੇ ਬੈਰਾ ਦਾ ਸਰੂਪ ਧਾਰ ਕੇ ਧਰਤੀ ਦੀ ਰੱਖਿਆ ਕੀਤੀ, ਧਰਤੀ ਨੂੰ ਉਸੇ ਥਾਂ ਤੇ ਜਿੱਥੇ ਧਰਤੀ ਪਹਿਲਾਂ ਸੀ, ਜਿੱਥੇ ਧਰਤੀ ਦਾ ਟਿਕਾ ਸੀ ਉਸੇ ਥਾਂ ਤੇ ਧਰਤੀ ਟਿਕਾਣਾ ਕੀਤੀ, ਤੇ ਧਰਤੀ ਟਿਕਾ ਕੇ ਭਗਵਾਨ ਜੀ ਨੇ ਧਰਤੀ ਦਾ ਸੁੰਦਰ ਸਰੂਪ ਉਸੇ ਤਰ੍ਹਾਂ ਨਵਾਂ ਨਵੇਕਲਾ ਕਰ ਦਿੱਤਾ। ਜਿੱਥੇ ਰਾਕਸ਼ਸ ਰਹਿੰਦੇ ਸੀ ਉਹ ਖਤਮ, ਜਿਸ ਤਰ੍ਹਾਂ ਮਨੁੱਖ ਵਸਦੇ ਸੀ ਉਸ ਤਰ੍ਹਾਂ ਦੀ ਬਿਰਤੀ, ਸ਼ਾਂਤ ਬਿਰਤੀ ਪੈਦਾ ਕਰਕੇ ਭਗਵਾਨ ਬੈਰਾ ਜੀ ਨੇ ਸੰਸਾਰ ਦੀ ਰੀਤੀ ਚਲਾਈ। ਇਹ ਦੇਖ ਕੇ ਜਿੰਨੇ ਵੀ ਦੇਵਤੇ ਸੀ ਸਭ ਭਗਵਾਨ ਸਰੂਪ ਨੂੰ, ਅਕਾਲ ਪੁਰਖ ਨੂੰ ਨਮਸਕਾਰਾਂ ਕਰ ਰਹੇ ਸੀ।
ਸ਼੍ਰੀ ਪ੍ਰਭ ਕਰਤੇ ਮ੍ਰਿਤੂ ਨਿਹਰ ਕਹਿ ਧਨ ਸੁਰ ਬਚਨੀ ਉਚਰ ਕੈ।
ਜਿੰਨੇ ਵੀ ਦੇਵਤੇ ਸੀ ਉਹ ਭਗਵਾਨ ਦੀ ਇਸ ਬਿਰਤੀ ਨੂੰ ਵੇਖ ਕੇ, ਇਸ ਕੌਤਕ ਨੂੰ ਵੇਖ ਕੇ, ਸਭ ਅਕਾਲ ਪੁਰਖ ਨੂੰ ਧੰਨ ਧੰਨ ਕਹਿ ਕੇ ਮੰਗਲ ਗਾਉਂਦੇ ਹਨ।
ਜੈ 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 ਧੁਨ ਕਿਉਂ ਕਾਈ ਹਰ ਇੱਕ ਪੁਸ਼ਪ ਬਰਖਾ ਬਰਖਾਏ।
ਬਾਰ ਬਾਰ ਅਕਾਲ ਪੁਰਖ ਦੇ ਅੱਗੇ ਸਭ ਦੇਵਤੇ ਇਕੱਠੇ ਹੋ ਕੇ ਜੈ ਜੈ ਕਰਕੇ ਮੰਗਲ ਕਰਦੇ ਹਨ। ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਜੀ ਵਚਨ ਕਰਦੇ ਹਨ, ਯਾ ਤੇ ਪ੍ਰਸੰਨ ਭਏ ਮਹਾਮੁਨ ਦੇਵਨ ਕੇ ਕੁਲ ਮੰਗਲ ਗਾਵਨ। ਕਹਿੰਦੇ ਦੇਵਤਿਆਂ ਦੇ ਕੁਲ ਉਸ ਅਕਾਲ ਪੁਰਖ ਦੇ ਖੁਸ਼ ਹੋ ਕੇ ਮੰਗਲ ਗਾਉਂਦੇ ਹਨ। ਉਸ ਅਕਾਲ ਪੁਰਖ ਦੇ ਐਸੇ ਕੋਤਕਾਂ ਨੂੰ ਵੀ ਨਵੇਂ ਤੋਂ ਨਵੇਂ ਸਰੂਪ ਵਿੱਚ ਅਕਾਲ ਪੁਰਖ ਜੀ ਅਵਤਾਰ ਧਾਰ ਕੇ ਇੱਕ ਤੋਂ ਇੱਕ ਨਵਾਂ ਕੋਤਕ ਕਰਕੇ ਸ੍ਰਿਸ਼ਟੀ ਦੀ ਰੱਖਿਆ ਕਰਦੇ ਹਨ। ਐਸੇ ਭਗਵਾਨ ਸਰੂਪ ਨੂੰ ਦੇਵਤੇ ਬਾਰ ਬਾਰ ਜੈ ਜੈ ਕਰਕੇ ਬੜੇ ਖੁਸ਼ ਹੋ ਕੇ ਭਗਵਾਨ ਦੇ ਉੱਪਰ ਫੁੱਲ ਬਰਸਾਉਂਦੇ ਅਕਾਲ ਪੁਰਖ ਦੀ ਮਹਿਮਾ ਕਰਦੇ ਹਨ।
ਦੇਖੋ ਮਾਰ ਧਰੀ ਪੁੰਨ ਧਰਨੇ ਕਰ ਬੰਧਨ ਸਰੋਸਤ ਬਰਨੇ।
ਜਦੋਂ ਭਗਵਾਨ ਜੀ ਨੇ ਇਸੇ ਤਰ੍ਹਾਂ ਉਸ ਹਰਨ ਕਸ਼ਪ ਨੂੰ ਮਾਰ ਕੇ ਰਾਕਸ਼ਸ ਬਿੱਤੀ ਦਾ ਨਾਸ਼ ਕਰ ਦਿੱਤਾ ਤੇ ਧਰਤੀ ਦੇ ਉੱਪਰ ਉਸੇ ਤਰ੍ਹਾਂ ਸ਼ਾਂਤ ਸਰੂਪ ਜਿਹੜਾ ਧਰਤੀ ਦਾ ਪਹਿਲਾ ਸਰੂਪ ਸੀ ਉਸੇ ਤਰ੍ਹਾਂ ਨਵਾਂ ਨਵੇਕਲਾ ਕਰ ਦਿੱਤਾ। ਧਰਤੀ ਨੂੰ ਸੁੱਖ ਦੇ ਕੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਐਸੇ ਅਕਾਲ ਪੁਰਖ ਸਵਾਮੀ ਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਾਰ ਬਾਰ ਬਚਾਉਂਦੇ ਸੀ ਫਿਰ ਜੀਵਾਂ ਦੀ ਰੱਖਿਆ ਕੀਤੀ। ਇਸੇ ਅਕਾਲ ਪੁਰਖ ਨੂੰ ਵੇਖ ਕੇ ਜਿੰਨੇ ਵੀ ਦੇਵਤੇ ਸੀ ਬਾਰ ਬਾਰ ਨਮਸਕਾਰਾਂ ਕਰਦੇ ਵੰਦਨਾ ਕਰਦੇ ਹਨ।
ਸ਼੍ਰੀ ਅੰਗਦ ਜੀ ਸੁਣੀ ਸੁਭਾਂਤੇ ਕਹੀ ਕਥਾ ਸ਼੍ਰੀ ਗੁਰੂ ਸੁਹਾਤੇ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਕਥਾ ਸੁਣਾ ਰਹੇ। ਕਹਿੰਦੇ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਕਥਾ ਸੁਣਾਈ ਸੀ ਵੀ ਕਿਸ ਵਿਧੀ ਨਾਲ ਇੱਥੇ ਹਰਨ ਕਸ਼ਪ ਹੋਇਆ, ਉਸ ਹਰਨ ਕਸ਼ਪ ਦੇ ਜਿਹੜਾ ਅਵਤਾਰ ਪੁਰਖ ਨੇ ਕਿਸ ਵਿਧੀ ਨਾਲ ਉਹਨੂੰ ਰਾਜ ਦਿੱਤਾ, ਬਹੁਤ ਪਤਾਲ ਦਾ ਸਭ ਪਾਸੇ ਦਾ ਰਾਜ ਦੇ ਦਿੱਤਾ। ਉਹਨੇ ਆਪਣੇ ਰਾਜ ਦੇ ਹੰਕਾਰ ਵਿੱਚ ਆ ਕੇ ਧਰਤੀ ਨੂੰ ਵੀ ਪਤਾਲ ਵਿੱਚ ਟਿਕਾ ਲਿੱਤਾ ਸੀ। ਐਸੇ ਹਰਨ ਕਸ਼ਪ ਨੂੰ ਮਾਰਨ ਵਾਸਤੇ, ਉਹਦਾ ਸੰਘਾਰ ਕਰਨ ਵਾਸਤੇ ਵੀ ਅਕਾਲ ਪੁਰਖ ਜੀ ਆਪ ਅਵਤਾਰ ਧਾਰ ਕੇ ਆਏ। ਸੋ ਅਕਾਲ ਪੁਰਖ ਜੀ ਆਪੇ ਹੀ ਰਾਜ ਦਿੰਦੇ ਹਨ, ਆਪੇ ਸ਼ਕਤੀਆਂ ਬਣਾਉਂਦੇ ਨੇ, ਆਪੇ ਰਾਕਸ਼ਸ ਤੇ ਦੇਵਤੇ ਪੈਦਾ ਕਰਕੇ ਇੱਕ ਪਾਸੇ ਚੰਗੀ ਬਿਰਤੀ ਇੱਕ ਪਾਸੇ ਮਾੜੀ ਬਿਰਤੀ, ਦੋਵੇਂ ਤਰ੍ਹਾਂ ਦੀਆਂ ਬਿਰਤੀਆਂ ਪੈਦਾ ਕਰਕੇ ਆਪੇ ਉਹਨਾਂ ਦੇ ਵਿੱਚ ਯੁੱਧ ਕਰਾ ਕੇ, ਉਹਨਾਂ ਸ਼ਕਤੀਆਂ ਦਾ ਜੰਗ ਕਰਾ ਕੇ, ਉਹਨਾਂ ਵਿੱਚ ਲੜਾ ਕੇ, ਬਾਦ ਪਵਾ ਕੇ ਤੇ ਉਹਨਾਂ ਵਿੱਚੋਂ ਐਸਾ ਸੰਸਾਰ ਵਿੱਚ ਬਿਰਤੀਆਂ ਬਾਰ ਬਾਰ ਪੈਦਾ ਕਰਦੇ ਹਨ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖੰਡਾ ਪ੍ਰਥਮਾ ਸਾਜ ਕਹਿ ਜਨ ਸਭ ਸਹਿ ਸਾਰ ਉਪਾਇਆ, ਬ੍ਰਹਮਾ ਮਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਇਹ ਕੁਦਰਤ ਦਾ ਖੇਲ ਬਣਾਇਆ ਹੈ, ਬ੍ਰਹਮਾ ਵਿਸ਼ਨੁ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਮੁੰਦਰ ਧਰਤੀ ਵੱਡੇ ਵੱਡੇ ਪਹਾੜ ਤੇ ਸਭ ਤੋਂ ਇੱਕ ਕੌਤਕਮਈ ਗੱਲ ਹੈ ਬਿਨ ਥੰਮਾ ਗਗਨ ਰਹਾਇਆ, ਬਿਨਾਂ ਥੰਮੇ ਤੋਂ ਐਸੀ ਛੱਤ ਪੈਦਾ ਕੀਤੀ ਹੈ ਵੀ ਜਿਹਨੂੰ ਕੋਈ ਥੰਮਾ ਨਹੀਂ, ਜਿਹਦਾ ਕੋਈ ਆਸਰਾ ਨਹੀਂ। ਐਸਾ ਅਕਾਲ ਪੁਰਖ ਦਾ ਖੇਲ ਹੈ ਤੇ ਜਿਸ ਖੇਡ ਦੇ ਵਿੱਚ ਮਹਾਰਾਜ ਕਹਿੰਦੇ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ, ਤਿੰਨ ਅੰਦਰ ਬਾਦ ਰਚਾਇਆ। ਉਸ ਅਕਾਲ ਪੁਰਖ ਨੇ ਦਾਨੋ ਨਾਮ ਦੇਵਤਿਆਂ ਦਾ, ਰਾਕਸ਼ਾਂ ਦਾ, ਰਾਕਸ਼ੇ ਤੇ ਰਾਕਸ਼ਸ ਤੇ ਦੇਵਤੇ ਪੈਦਾ ਕਰਕੇ ਉਹਨਾਂ ਦੇ ਅੰਦਰ ਬਾਦ ਪਵਾ ਦਿੰਦੇ। ਲੜਾਈ ਬਾਦ ਦੇ ਬਾਦ ਰਾਕਸ਼ਸ ਤੇ ਦੇਵਤਿਆਂ ਨੂੰ ਪੈਦਾ ਕਰਨ ਵਾਲੇ, ਉਹਨਾਂ ਵਿੱਚ ਲੜਾਈ ਕਰਾਉਣ ਵਾਲੇ ਤਿੰਨ ਅੰਦਰ ਬਾਦ ਰਚਾਇਆ। ਤੈਥੋਂ ਹੀ ਬਾਲ ਰਾਮ ਲੈ ਨਾਲ ਦਾਣਾ ਦਹਿ ਸਰਕਾਇਆ। ਮਹਾਰਾਜ ਕਹਿੰਦੇ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਦੇ ਬਲ ਕਰਕੇ ਹੀ ਰਾਕਸ਼ਸ ਪੈਦਾ ਹੁੰਦੇ ਨੇ, ਉਸੇ ਦੇ ਬਲ ਕਰਕੇ ਹੀ ਭਗਤ ਪੈਦਾ ਹੁੰਦੇ। ਜਿਹੜਾ ਹਰਨਾਕਸ਼ ਸੀ ਇਹਨੇ ਇੰਨੇ ਸਾਲ ਤਪੱਸਿਆ ਬ੍ਰਹਮਾ ਜੀ ਦੀ ਕੀਤੀ ਸੀ, ਇੰਨੇ ਸਾਲ ਕਈ ਹਜ਼ਾਰਾਂ ਯੁੱਗ ਬੀਤ ਜਾਂਦੇ, ਇੰਨੀ ਤਪੱਸਿਆ ਕੀਤੀ ਤੇ ਇਹੋ ਜਿਹੇ ਰਾਕਸ਼ ਅਕਾਲ ਪੁਰਖ ਕੋਲੋਂ ਸ਼ਕਤੀਆਂ ਲੈਂਦੇ, ਸ਼ਕਤੀਆਂ ਲੈ ਕੇ ਅਕਾਲ ਪੁਰਖ ਉਹਨਾਂ ਨੂੰ ਆਪੇ ਸ਼ਕਤੀ ਦਿੰਦਾ, ਉਹਨਾਂ ਦੇ ਕੋਲੋਂ ਵਾਦ ਵਿਵਾਦ ਕਰਾ ਕੇ ਮਾੜੀਆਂ ਸ਼ਕਤੀਆਂ ਬਖਸ਼ ਕੇ ਆਪੇ ਹੀ ਉਹਨਾਂ ਦਾ ਸੰਘਾਰ ਕਰ ਦਿੰਦਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਇਤਿਹਾਸ ਸੁਣਾਇਆ ਸੀ। ਮਹਾਰਾਜ ਕਹਿੰਦੇ ਵੀ ਦੇਖੋ ਭਾਈ ਬਾਲਾ ਜੀ, ਹੇ ਮਰਦਾਨਾ ਜੀ, ਇਸ ਸੰਸਾਰ ਵਿੱਚ ਅਕਾਲ ਪੁਰਖ ਆਪੇ ਹੀ ਇਸ ਸ੍ਰਿਸ਼ਟੀ ਵਿੱਚ ਮਾੜੀਆਂ ਚੰਗੀਆਂ ਬਿਰਤੀਆਂ ਪੈਦਾ ਕਰਕੇ ਉਹਨਾਂ ਦਾ ਵਿਵਹਾਰ ਆਪ ਚਲਾ ਕੇ ਹਰ ਜੋ ਜੋ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਰਾਕਸ਼ ਬਿਰਤੀਆਂ ਨੂੰ ਖਤਮ ਕਰਦਾ। ਉਹ ਇਹ ਦੱਸਣਾ ਚਾਹੁੰਦਾ ਵੀ ਸੰਸਾਰ ਵਿੱਚ ਮਾੜੇ ਕੰਮਾਂ ਵਾਲਿਆਂ ਦਾ ਇਹ ਹਾਲ ਹੈ ਤੇ ਭਗਤੀ ਕਰਨ ਵਾਲਿਆਂ ਨੂੰ ਸਦਾ ਵਾਸਤੇ ਅਟਲ ਪਦਵੀ ਮਿਲ ਜਾਂਦੀ। ਮਹਾਰਾਜ ਜੀ ਕੇ ਦੱਸਿਆ ਸੀ ਵੀ ਇਸ ਸੰਸਾਰ ਵਿੱਚ ਅਕਾਲ ਪੁਰਖ ਨੇ ਹੀ ਹਰਨਕਸ਼ਪ ਵਰਗਿਆਂ ਨੂੰ ਪੈਦਾ ਕਰਕੇ ਉਹਨਾਂ ਕੋਲੋਂ ਰਾਜ ਕਰਾ ਕੇ ਫਿਰ ਬ੍ਰਹਿਮ ਸਰੂਪ ਦੇ ਵਿੱਚ ਆਪੇ ਅਵਤਾਰ ਧਾਰਦਾ ਹੈ, ਆਪੇ ਹੀ ਅਕਾਲ ਪੁਰਖ ਸਭ ਕੁਝ ਕਾਰਜ ਕਰਨ ਵਾਲਾ ਹੈ।
ਮਰਦਾਨਾ ਸੁਣ ਕਰ ਹਰ ਖਾਨਾ, ਹੁਣ ਆਗੇ ਕੋ ਕੀਨ ਪਿਆਨਾ।
ਤਾਂ ਭਾਈ ਪਾਲਾ ਜੀ ਕਹਿੰਦੇ, ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੈਰਾ ਸਰੂਪ ਦੀ ਸਾਖੀ ਸੁਣਾਈ। ਇਹ ਸਾਖੀ ਕਿਉਂ ਸੁਣਾਈ ਸੀ? ਮਹਾਰਾਜ ਜੀ ਨੂੰ ਪੁੱਛਿਆ ਸੀ ਨਾ ਵੀ ਮਹਾਰਾਜ, ਹਰਨ ਕਸ਼ਯਪ ਦੇ ਬਾਰੇ ਤੁਸੀਂ ਦੱਸਿਆ ਵੀ ਹਰਨਾਕਸ਼ ਨੇ ਆਪਣੇ ਭਰਾ ਦੀ ਮੌਤ ਕਰਕੇ, ਆਪਣੇ ਦੀ ਭਰਾ ਦੀ ਮੌਤ ਹੋਈ ਸੀ ਉਹਦੀ, ਤਾਂ ਕਰਕੇ ਵਿਸ਼ਨੂੰ ਨਾਲ ਵਿਰੋਧ ਪੈ ਗਿਆ ਸੀ। ਤੇ ਮਹਾਰਾਜ, ਜਿਹੜੀ ਭਗਤ ਪ੍ਰਹਿਲਾਦ ਨੇ ਇਹ ਸਾਖੀ ਸੁਣਾਈ ਸੀ ਸਾਨੂੰ ਵੀ ਉਹਦਾ ਭਰਾ ਸੀ ਹਰਨ ਕਸ਼ਯਪ, ਉਹਦੇ ਬਾਰੇ ਦੱਸੋ। ਤਾਂ ਸਤਿਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਜਦੋਂ ਇਹ ਸਾਖੀ ਸੁਣਾਈ ਜਿਹੜੀ ਆਪਾਂ ਸਰਵਣ ਕੀਤੀ ਹੈ, ਤਾਂ ਭਾਈ ਬਾਲਾ ਜੀ ਕਹਿੰਦੇ ਇਹ ਸੁਣ ਕੇ ਬੜੇ ਪ੍ਰਸੰਨ ਹੋਏ। ਭਾਈ ਮਰਦਾਨਾ ਜੀ ਇਹ ਬਚਨ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਚਾਲਾ ਮਾਰਿਆ। ਹੁਣ ਪਾਤਸ਼ਾਹ ਜੀ ਜਿਹੜਾ ਧਰੂ ਤਾਰਾ ਹੈ, ਇਸ ਧਰੂ ਦੇ ਕੋਲ ਪਾਤਸ਼ਾਹ ਜੀ ਜਾ ਰਹੇ ਹਨ। ਉਹਦਾ ਇਤਿਹਾਸ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਮੁਖੋਂ ਸੁਣਾਉਣਗੇ। ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਮਹਾਰਾਜ